ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਏ ਤਬ ਹੋਈ ਭਸਮ ਤਾਨਾ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਭਰਤ ਹੈ, ਇਹ ਤਨ ਕੀ ਇਹ ਬਡਾਈ। ਜਬ ਜਰੀਏ ਤਬ ਹੋਈ ਭਸਮ ਤਾਨਾ, ਰਹਾ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਭਰਤ ਹੈ, ਇਹ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਤਾ, ਸੋ ਬਿਨ ਕੈਸੇ ਭੂਲਿਆ ਰਹਾਉ। ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉਂ ਦੀਆ, ਦੇਹੋਰੀ ਲਓ ਬਰੀ ਨਾਰ ਸੰਗ ਭਈ, ਆਗਾ ਸੱਜਣ ਸੁਹੇਲਾ, ਮਰ ਕੱਟ ਲਓ ਸਭ ਲੋਕ ਕੁਟੰਬ ਭਇਓ, ਆਗਾ ਹੰਸ ਅਕੇਲਾ, ਕਹਿਤ ਕਬੀਰ ਸੁਣ ਹੋਰੇ ਪ੍ਰਾਨੇ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲ ਨੇ ਭ੍ਰਮ ਸੂਆ, ਕਹਿਤ ਕਬੀਰ ਸੁਣ ਹੋਰੇ ਪ੍ਰਾਨੇ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲ ਨੇ ਭ੍ਰਮ ਸੂਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ ਗਰੀਬ ਨਿਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਇਮਾਨ ਗੁਰੂ ਕੀ ਸਾਜੀ ਨਿਵਾਜ ਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਗੁਰਦੇਵ ਜੀ ਦੀ ਅਪਾਰ ਕਿਰਪਾ ਰਹਿਮਨ ਦਾ ਸਦਕਾ ਸਭ ਗੁਰਮੁਖ ਮਾਈ ਭਾਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰ, ਗੁਰਦੁਆਰਾ ਮੰਜੀ ਸਾਹਿਬ ਜੀ ਦੇ ਪਾਵਨ ਦੀਵਾਨ ਹਾਲ ਵਿਖੇ ਸਭਾਇਮਾਨ ਹੋ ਕਰਕੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ, ਪਤਿਤ ਪਾਵਨ ਸਤਿਗੁਰੂ ਨਾਥਾਂ ਦੇ ਨਾਥ ਸਤਿਗੁਰੂ, ਨਥਾਵਿਆਂ ਦੇ ਥਾਮ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਦਾ ਆਪ ਸਿੱਖ ਸਕਤਾਂ ਆਨੰਦ ਮਾਣ ਰਹੇ ਹੋ। ਗੁਰਦੇਵ ਜੀ ਦੀ ਕਿਰਪਾ ਸਦਕਾ ਆਪ ਜੀ ਨੂੰ ਗੁਰਮੁਖ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਹੁਣ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਦੇਵ ਜੀ ਨੇ ਆਪ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਹੁਕਮਨਾਮੇ ਰੂਪ ਵਿਚ, ਉਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਜੋ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨਾਲ ਜੁੜੀਏ। ਪ੍ਰੇਮ ਸਤਿਕਾਰ ਸਾਹਿਤ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਏ ਤਬ ਹੋਏ ਪਸੰਦ ਤਨ।
ਸੋ ਕਿਰਪਾਲੂ ਜੀ ਅੱਜ ਦੇ ਦਿਹਾੜੇ ਬਖਸ਼ ਕਰ ਰਹੇ ਨੇ, ਕਾਹੇ ਪਈਆ ਸਿਰ ਤੋਂ ਫੁੱਲਿਆ ਫੁੱਲਿਆ। ਜਬ ਦਸ ਮਾਸ ਉਰਧ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਭਾਈਆ ਕਿਸ ਗੱਲ ਦੀ ਫਲਾਕਤ ਵਿਚ ਤੁਰਿਆ ਫਿਰਦਾ ਸੰਸਾਰ ਦੇ ਵਿਚ ਤੂੰ? ਤੈਨੂੰ ਚੇਤੇ ਕਰਨਾ ਚਾਹੀਦਾ ਏ ਤੇਰੀ ਅਸਲ ਵਿਚ ਹਕੀਕਤ ਹੈ ਕੀ ਹੈ। ਆਪਾਂ ਸਤਿਗੁਰ ਸਾਹਿਬ ਜੀ ਦੇ ਪਾਸ ਆਉਂਦੇ, ਮਹਾਰਾਜ ਦੱਸੋ ਸਹੀ ਕਿ ਆਖਰ ਹਕੀਕਤ ਕੀ ਹੈ, ਇਸ ਸੰਸਾਰ ਦੀ ਜੀਵਨੀ ਕੀ ਹੈ। ਮਹਾਰਾਜ ਕਹਿੰਦੇ ਸੰਸਾਰ ਦਾ ਜੀਵਨ ਛੱਡ, ਤੈਨੂੰ ਪੁੱਤ ਤੇਰੀ ਹਕੀਕਤ ਦੱਸ ਦਿੰਦੇ ਹਾਂ, ਅਸਲੀਅਤ ਹੈ ਕੀ ਹੈ। ਉਹ ਬਖਸ਼ਿਸ਼ ਕਰਦੇ ਹਨ, ਜਬ ਜਰੀਏ ਤਬ ਹੋਏ ਭਸਮ ਤਨ। ਜਿਸ ਸਰੀਰ ਦਾ ਇੰਨਾ ਮਾਣ ਗੁਮਾਨ ਕਰਦਾ ਹੈ, ਜਿਸ ਸਰੀਰ ਨੂੰ ਪਪੋਰਨ ਦਾ ਇੰਨੇ ਯਤਨ ਕਰਦਾ ਹੈ, ਪਰ ਸੱਚ ਜਾਣੀ ਇਹ ਸਰੀਰ ਦੀ ਹਕੀਕਤ ਇਹ ਹੈ ਜੇ ਭਲਾ, ਕਿਉਂਕਿ ਵੱਖੋ ਵੱਖਰੇ ਧਰਮਾਂ ਅਨੁਸਾਰ ਵੱਖੋ ਵੱਖਰੇ ਸੰਸਕਾਰ ਹਨ। ਕੋਈ ਸਰੀਰ ਨੂੰ ਡੋਬਦਾ ਹੈ ਜਲ ਵਿਚ, ਕੋਈ ਖੂਹਾਂ ਤੇ ਬੰਨਦਾ ਹੈ, ਕੋਈ ਪਸ਼ੂ ਪੰਛੀਆਂ ਦੇ ਖਾਣ ਵਾਸਤੇ ਛੱਡ ਦਿੰਦਾ ਹੈ, ਕੋਈ ਧਰਤੀ ਵਿਚ ਦਫਨਾ ਦਿੰਦਾ ਹੈ, ਕੋਈ ਸੰਸਕਾਰ ਕਰ ਦਿੰਦਾ ਹੈ। ਸਾਰੀਆਂ ਅਵਸਥਾ ਦਾ ਜ਼ਿਕਰ ਕਰਨਗੇ, ਪਰ ਹਕੀਕਤ ਸਮਝਾ ਰਹੇ ਨੇ ਕਿ ਤੇਰੀ ਹਕੀਕਤ ਹੈ ਕਿ ਕਹਿੰਦੇ ਜੇ ਭਾਈ ਜਾਲ ਦਿੱਤਾ ਗਿਆ ਨਾ ਤੇ ਫਿਰ ਇਹ ਸਰੀਰ ਦੀ ਸਵਾਹ ਬਣ ਜਾਵੇਗੀ।
ਕਰਮ ਦਲ ਖਾਏ,
ਇਹ ਭਲਾ ਦਫਨਾ ਦਿੱਤਾ ਗਿਆ ਤੇ ਫਿਰ ਕਹਿੰਦੇ ਉਹਨੂੰ ਕਰਮ ਖਾ ਜਾਣਗੇ, ਕੀੜੇ ਖਾ ਜਾਣਗੇ।
ਕੱਚੀ ਗਾਗਰ ਨੀਰ ਪਰਤ ਹੈ,
ਜਿਵੇਂ ਕੋਈ ਕੱਚੀ ਗਾਗਰ ਜੇ ਭਲਾ ਇਸ ਨੂੰ ਪਾਣੀ ਵਿਚ ਵਹਾ ਦਿੱਤਾ ਜਾਵੇ। ਮਹਾਰਾਜ ਫਿਰ ਕਹਿੰਦੇ ਜਿਵੇਂ ਕੱਚੀ ਗਾਗਰ ਵਿਚ ਪਾਣੀ ਪਾ ਦਈਏ ਜਾਂ ਪਾਣੀ ਦੇ ਵਿਚ ਰੱਖ ਦਈਏ ਤੇ ਗਲ ਜਾਂਦੀ, ਇਵੇਂ ਇਹ ਦੇਹ ਹੀ ਗਲ ਜਾਵੇਗੀ ਜੀ।
ਧਨ ਕੀ ਇਹ ਵਡਿਆਈ,
ਸੱਜਣਾ ਇਹ ਸਰੀਰ ਦੀ ਕੇਵਲ ਇੰਨੀ ਵਡਿਆਈ ਹੈ, ਜੇ ਸਾੜ ਦਿੱਤਾ ਤੇ ਸਵਾਹ, ਜੇ ਧਰਤੀ ਚ ਦੱਬ ਦਿੱਤਾ ਤੇ ਕਿਰਮ ਖਾ ਜਾਣਗੇ, ਜੇ ਪਾਣੀ ਚ ਪਾ ਦਿੱਤਾ ਤੇ ਗਲ ਜਾਵੇਗਾ। ਵੱਖੋ ਵੱਖਰੇ ਧਰਮਾਂ ਨੇ ਇਹ ਮੰਨ ਲਿਆ ਕਿ ਜੇ ਭਾਈ ਕਿਸੇ ਦਾ ਸੰਸਕਾਰ ਪੂਰਾ ਕਰ ਦਿੱਤਾ ਜਾਵੇ ਜੋ ਉਸ ਧਰਮ ਦੀ ਮਰਿਆਦਾ ਹੈ ਤਾਂ ਮਨੁੱਖ ਦੀ ਗਤੀ ਹੋ ਜਾਵੇਗੀ। ਪਰ ਗੁਰਬਾਣੀ ਗੁਰਮਤ ਰਹਿਤ ਮਰਿਆਦਾ ਇਸ ਗੱਲ ਦਾ ਖੰਡਨ ਕਰਦੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਸੰਸਕਾਰ ਕਰਨ ਦੇ ਨਾਲ ਕਿਸੇ ਦੀ ਗਤੀ ਹੋ ਗਈ ਇਹ ਗੱਲ ਦਾ ਤੁਸੀਂ ਭਰੋਸਾ ਨਹੀਂ ਕਰ ਸਕਦੇ। ਜਿਵੇਂ ਸਾਹਿਬ ਬਾਬਾ ਫਰੀਦ ਜੀ ਦੇ ਨਾਲ ਜਿਸ ਸਮੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਮਿਲੇ, ਦਰਸ਼ਨ ਦੀਦਾਰ ਕੀਤੇ, ਬਚਨ ਕੀਤੇ, ਪਾਤਸ਼ਾਹ ਇਸਲਾਮ ਮਤ ਇਹ ਮੰਨਦਾ ਹੈ ਕਿ ਜਿਹੜੇ ਮਨੁੱਖ ਨੂੰ ਸਾੜ ਦਿੱਤਾ ਜਾਂਦਾ, ਧਰਤੀ ਤੇ ਸੰਸਕਾਰ ਕਰ ਦਿੱਤਾ ਜਾਂਦਾ, ਜਿਸ ਦੇ ਹੀ ਦਾ ਉਸ ਨੂੰ ਦੋਜਕ ਦੀ ਅੱਗ ਵਿਚ ਵੀ ਸਾੜਨਾ ਪੈਂਦਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਭਗਤ ਫਰੀਦ ਜੀ, ਇਵੇਂ ਨਹੀਂ ਹੈ। ਮਹਾਰਾਜ ਤੁਸੀਂ ਦੱਸੋ, ਮਹਾਰਾਜ ਨੇ ਬਚਨ ਕੀਤੇ, ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ, ਕੜ ਭਾਂਡੇ ਇੱਟਾਂ ਕੀ ਆ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀ ਆ, ਸੋ ਜਾਣੇ ਕਰਤਾਰ। ਕਹਿਣ ਲੱਗੇ ਭਾਈ ਵੇਖ, ਜੇ ਤੂੰ ਕਹਿੰਦਾ ਕਿ ਸਾਰੇ ਨਹੀਂ ਜਾਂਦੇ ਤੇ ਫਿਰ ਸਾਰੇ ਸਾੜੇ ਜਾ ਰਹੇ ਹਨ। ਕਾਰਨ ਕੀ, ਜੇ ਜਿਸ ਥਾਂ ਤੇ ਜਿਸ ਧਰਤੀ ਵਿਚ ਮਨੁੱਖਾਂ ਨੂੰ ਦਫਨਾਇਆ ਜਾਂਦਾ ਹੈ, ਸਰੀਰਾਂ ਦੇ ਦਫਨਾਉਣ ਕਰਕੇ ਉਹ ਮਿੱਟੀ ਬਹੁਤੀ ਚੀਕਣੀ ਹੋ ਜਾਂਦੀ ਹੈ। ਉਹ ਮਿੱਟੀ ਚੀਕਣੀ ਹੋਣੇ ਤੇ ਭਾਂਡੇ ਘੜਨ ਵਾਲੇ ਉਥੋਂ ਮਿੱਟੀ ਪੁੱਟ ਕਰਕੇ ਉਸ ਨੂੰ ਚੰਗੇ ਤਰੀਕੇ ਦੇ ਨਾਲ ਚੱਕ ਤੇ ਚਾੜ ਕਰਕੇ ਭਾਂਡਾ ਬਣਾ ਕਰਕੇ ਗੁੰਨਣ ਤੋਂ ਬਾਅਦ ਫਿਰ ਉਸ ਨੂੰ ਪਾਏ ਜਾ ਕਰਕੇ ਤੇ ਅੱਗ ਦੇ ਵਿਚ ਸਾੜਨਾ ਕਰਦੇ, ਫਿਰ ਜਾ ਕਰਕੇ ਪੱਕਾ ਭਾਂਡਾ ਬਣਦਾ। ਮਹਾਰਾਜ ਕਹਿੰਦੇ ਉਹ ਵੀ ਸੜ ਰਹੀ ਹੈ। ਬਾਬਾ ਫਰੀਦ ਜੀ ਨੇ ਦੂਸਰਾ ਸਵਾਲ ਕਰ ਦਿੱਤਾ, ਪਾਤਸ਼ਾਹ ਜੀ ਉਹ ਸੜ ਰਹੀ ਹੈ ਤਾਂ ਫਿਰ ਮਹਾਰਾਜ ਇਹ ਕਿਵੇਂ ਜ਼ਰੂਰੀ ਹੈ ਕਿ ਕਬਰਾਂ ਦੀ ਮਿੱਟੀ ਪੁੱਟੀ ਜਾਂਦੀ? ਗੁਰਦੇਵ ਜੀ ਨੇ ਬਚਨ ਕੀਤਾ ਕਿ ਵੇਖੋ, ਇਹ ਤੁਹਾਡੇ ਗ੍ਰੰਥਾਂ ਦਾ ਹੀ ਹਵਾਲਾ ਹੈ ਕਿ ਜਦੋਂ ਮਨੁੱਖ ਤੁਰਦਾ ਹੈ, ਇੱਕ ਪੈਰ ਉਸਦਾ ਵਜ਼ੀਰ ਦੀ ਕਬਰ ਉੱਤੇ ਆਉਂਦਾ, ਦੂਸਰਾ ਪੈਰ ਬਾਦਸ਼ਾਹ ਦੀ ਕਬਰ ਤੇ ਆਉਂਦਾ। ਭਾਵ ਇੰਨੇ ਬਾਦਸ਼ਾਹ ਇੰਨੇ ਵਜ਼ੀਰ ਹੋ ਕਰਕੇ ਸੰਸਾਰ ਤੋਂ ਤੁਰ ਗਏ ਹਨ। ਕਿੰਨਿਆਂ ਕੁ ਦੀ ਗਿਣਤੀ ਕਰੀਏ ਜਿਹੜੇ ਧਰਤੀ ਵਿਚ ਦੱਬੇ ਹੋਏ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ। ਇੰਨੇ ਲੋਕ ਦੱਬੇ ਜਾ ਚੁੱਕੇ ਨੇ ਇਸ ਧਰਤੀ ਦੇ ਵਿਚ। ਇਸ ਕਰਕੇ ਜੇ ਭਾਈ ਵਜ਼ੀਰ ਤੇ ਬਾਦਸ਼ਾਹ ਦੀ ਕਬਰ ਤੇ ਪੈਰ ਰੱਖ ਕੇ ਮਨੁੱਖ ਤੁਰ ਰਿਹਾ ਹੈ, ਉਹ ਮਿੱਟੀ ਜਿੱਥੋਂ ਟੁੱਟੀ ਗਈ ਉਹ ਕਬਰਾਂ ਦੀ ਮਿੱਟੀ ਹੋਵੇਗੀ ਨਾ, ਉਹ ਕਿਸੇ ਸਰੀਰ ਦੀ ਮਿੱਟੀ ਹੋਵੇਗੀ ਨਾ, ਜਿੱਥੋਂ ਚੀਕਣੀ ਮਿੱਟੀ ਜਾ ਕਰਕੇ ਉਹ ਜਿਹੜੇ ਭਾਂਡੇ ਬਣਾਉਣ ਵਾਲੇ ਹਨ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਇਸ ਕਰਕੇ ਭਾਈ ਇਹ ਮਿੱਟੀ ਉਹ ਵੀ ਸੜ ਰਹੀ ਤੇ ਮਹਾਰਾਜ ਜੇ ਭਲਾ ਜਲ ਵਿਚ ਡੋਬ ਦਿੱਤਾ ਜਾਵੇ, ਕਹਿਣ ਲੱਗੇ ਭਾਈ ਸਰੀਰ ਗਲ ਜਾਵੇਗਾ, ਇਸ ਤੋਂ ਵੱਧ ਕੱਖ। ਮਹਾਰਾਜ ਹੋਰ ਦੱਸੋ, ਇਸੇ ਤਰੀਕੇ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਵੀ ਗੁਰੂਕੀਆਂ ਸਿੱਖ ਸੰਗਤਾਂ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ, ਕਿਰਪਾਲੂ ਜੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਬਾਬਾ ਫਰੀਦ ਜੀ ਦੀ ਜਿਸ ਸਮੇਂ ਭੇਟ ਹੋਈ ਹੈ, ਵਿਚਾਰ ਹੋਈ ਹੈ, ਉਸ ਸਮੇਂ ਦੱਸਿਆ ਹੈ ਮਹਾਰਾਜ ਜੀ ਨੇ ਕਿ ਜਿਹੜਾ ਸੋ ਧਰਤੀ ਚ ਦਫਨਾ ਦੇਣਾ ਹੈ ਕੋਈ ਬਹੁਤੀ ਚੰਗੀ ਬਾਤ ਨਹੀਂ, ਇਹਦੇ ਨਾਲ ਕਿਸੇ ਮਨੁੱਖ ਦੀ ਮੁਕਤੀ ਨਹੀਂ, ਇਹ ਤੇ ਪਰਮੇਸ਼ਰ ਵਾਹਿਗੁਰੂ ਜਾਣਦਾ ਹੈ ਨਾ ਕਿ ਕਿਵੇਂ ਮੁਕਤ ਕਰੇਗਾ ਉਹਦੇ ਕਰਮਾਂ, ਕਿਉਂਕਿ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਚ ਵੀ ਪੜ੍ਹਦੇ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਭਾਈ ਇਹ ਤੇ ਕਰਮਾਂ ਦੇ ਨਾਲ ਨਿਬੜਨੀ ਹੈ, ਸੰਸਕਾਰਾਂ ਦੇ ਨਾਲ ਨਹੀਂ। ਜਿਵੇਂ ਦੀ ਤੇਰੇ ਕਰਮ ਹੋਣਗੇ, ਜਿਵੇਂ ਦੀ ਕਰਤੂਤ ਹੋਵੇਗੀ, ਉਹਦੇ ਨਾਲ ਹੀ ਤੇਰਾ ਉਧਾਰ ਹੋ ਸਕਦਾ ਹੈ। ਅਥਵਾ ਜੇ ਕੇਵਲ ਸੰਸਕਾਰ ਕਰਕੇ ਕੋਈ ਚਾਹੇ ਤੇ ਫਿਰ ਤੇ ਭਾਈ ਖੁੱਲੀ ਛੁੱਟੀ ਮਿਲ ਗਈ ਨਾ, ਜੋ ਮਰਜ਼ੀ ਕਰੀ ਜਾਵੋ, ਮਗਰੋਂ ਜੀਆਂ ਨੂੰ ਇੰਨਾ ਕਹਿ ਦਵੋ ਕਿ ਮੇਰਾ ਸੰਸਕਾਰ ਭਾਈ ਸਹੀ ਤਰੀਕੇ ਦੇ ਨਾਲ ਕਰ ਦਿਆ ਜੀ। ਸੋ ਉਸ ਸਮੇਂ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਇੱਕ ਦੱਜ ਇਹ ਇੱਕ ਦੱਬੀ ਇਹ ਇੱਕ ਨਾ ਕੁੱਤੇ ਖਾਹੇ ਇੱਕ। ਸੋ ਇਸ ਤਰੀਕੇ ਦੇ ਨਾਲ ਇੱਕ ਪਾਣੀ ਵਿਚ ਸੁੱਟੀ ਹੈ ਭੀ ਫਿਰ ਹੱਸਣ ਪਾਹੇ, ਨਾਨਕ ਇਹ ਵਣਾ ਜਾਪਈ ਕਿੱਥੇ ਜਾਏ ਸਮਾਹੇ। ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਮਹੱਲੇ ਤੀਜੇ ਵਿਚ ਇਹ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਬਚਨ ਕੀਤੇ ਗੁਰਸਿੱਖੋ, ਇਕਣਾ ਨੂੰ ਦਾਜੇ ਸਾੜ ਦਿੱਤਾ ਜਾਂਦਾ, ਇਕਣਾ ਨੂੰ ਦੱਬ ਦਿੱਤਾ ਜਾਂਦਾ ਹੈ, ਇੱਕ ਪਾਣੀ ਵਿਚ ਸੱਟੀ ਹੈ ਇਕਣਾ ਨੂੰ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ, ਫਿਰ ਇਸੇ ਤਰੀਕੇ ਦੇ ਨਾਲ ਇਕਣਾ ਕੁੱਤੇ ਖਾਏ। ਇੱਕ ਐਸੇ ਨੇ ਜਿਨ੍ਹਾਂ ਨੂੰ ਸੋ ਭਾਈ ਸਰੀਰ ਰੱਖ ਦਿੱਤਾ ਜਾਂਦਾ ਬੀਆਬਾਨ ਜੰਗਲਾਂ ਚ ਜਾ ਕਰਕੇ ਕਿ ਕੋਈ ਪਸ਼ੂ ਜਾਨਵਰ ਪੰਛੀ ਕੋਈ ਇਹਨੂੰ ਖਾ ਲਵੇਗਾ ਤੇ ਉਹਦੇ ਪੇਟ ਦਾ ਕਾਰਨ ਬਣ ਜਾਵੇਗਾ, ਆਧਾਰ ਦਾ ਕਾਰਨ, ਚਲੋ ਇਹੋ ਹੀ ਕਰ ਦਵੋ। ਕਿਸੇ ਨੇ ਆਪਣਾ ਸਰੀਰ ਜਲ ਵਿਚ ਜਿਹੜਾ ਜਲ ਪ੍ਰਵਾਹ ਕਰਵਾ ਲਿਆ, ਜਿਹਨੂੰ ਆਪਾਂ ਕਹਿ ਦਿੰਦੇ ਜਿਵੇਂ ਕਈ ਮਹਾਂਪੁਰਖਾਂ ਨੇ ਵੀ ਆਪਣੇ ਸਰੀਰ ਜਲ ਪ੍ਰਵਾਹ ਕਰਵਾਏ ਹਨ ਕਿ ਘੱਟ ਤੋਂ ਘੱਟ ਇਹ ਸਰੀਰ ਜਿਹੜੇ ਜਲ ਦੇ ਜੀਵ ਨੇ ਉਨ੍ਹਾਂ ਦੇ ਕੰਮ ਹੀ ਆ ਜਾਵੇ। ਪਰ ਇਸੇ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਭਾਈ ਇਹ ਕੇਵਲ ਇੱਕ ਕਿਰਿਆ ਹੈ, ਕੇਵਲ ਇੱਕ ਕਿਰਿਆ, ਇਹ ਕਿਰਿਆ ਦੇ ਨਾਲ ਮੁਕਤੀ ਦਾ ਕੋਈ ਸੰਬੰਧ ਨਹੀਂ ਹੈ। ਇੱਕ ਭੀ ਫਿਰ ਹੱਸਣ ਪਾਹੇ, ਭੀ ਫਿਰ ਹੱਸਣ ਪਾਹੇ ਤੋਂ ਭਾਵ ਹੱਸਣ ਨਾਮ ਹੈ ਖੂਹ ਦਾ। ਫਾਰਸੀ ਲੋਕ ਕੀ ਕਰਦੇ ਨੇ, ਉਨ੍ਹਾਂ ਨੇ ਖੂਹ ਬਣਾਏ ਹੋਏ ਨੇ ਧਰਤੀ ਤੋਂ ਉੱਚੇ ਸੁੱਕੇ ਖੂਹ, ਹੱਸਣ ਸੁੱਕੇ ਖੂਹ ਨੂੰ ਕਹਿੰਦੇ। ਉਹਦੇ ਉੱਤੇ ਜਾਲ ਬੱਧਾ ਹੁੰਦਾ, ਉੱਤੇ ਜਾ ਕੇ ਸਰੀਰ ਰੱਖ ਦਿੰਦੇ ਨੇ, ਉਹ ਸਰੀਰ ਜਿਹੜੇ ਨੇ ਉਨ੍ਹਾਂ ਨੂੰ ਕਾਂ ਗਿਰਜਾਂ ਨੋਚ ਨੋਚ ਕੇ ਖਾ ਜਾਂਦੀਆਂ ਨੇ ਤੇ ਹੱਡੀਆਂ ਥੱਲੇ ਖੂਹ ਵਿਚ ਡਿੱਗ ਪੈਂਦੀਆਂ। ਮਹਾਰਾਜ ਕਹਿੰਦੇ ਕਈ ਇਸ ਤਰੀਕੇ ਦੀ ਕਿਰਿਆ ਕਰਦੇ ਹਨ, ਪਰ ਭਾਈ ਨਾਨਕ ਇਹ ਵਣਾ ਜਾਪਈ ਕਿੱਥੇ ਜਾਏ ਸਮਾਹੇ। ਇਹ ਸਾਰਿਆਂ ਤਰੀਕਿਆਂ ਕਰਕੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਮਨੁੱਖ ਮੁਕਤ ਹੋ ਗਿਆ ਹੈ। ਮੁਕਤੀ ਦਾ ਕਾਰਨ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਉਸ ਨਾਮ ਤੋਂ ਬਿਨਾਂ, ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੀਤੇ ਤੋਂ ਬਿਨਾਂ ਮੁਕਤੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਮਿਲ ਸਕਦੀ। ਇਹ ਕੇਵਲ ਤੇਰੇ ਸਰੀਰ ਦੀ ਹਕੀਕਤ ਸੀ, ਜਦ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪੜਤ ਹੈ, ਇਹ ਤਨ ਕੀ ਇਹ ਵਡਾਈ। ਇਸ ਤਨ ਦੀ ਇਹੋ ਹੀ ਵਡਿਆਈ ਹੈ, ਇਹ ਤਨ ਦੀ ਇਹ ਹਕੀਕਤ ਹੈ। ਜੇ ਸੱਜਣਾ ਦਫਨਾ ਦਿੱਤਾ ਗਿਆ ਤਾਂ ਇਹ ਭਾਈ ਧਰਤੀ ਦੇ ਵਿਚ ਇਸ ਨੂੰ ਕੀੜੇ ਕਿਰਮ ਖਾ ਜਾਣਗੇ। ਹਾਂ, ਜੇ ਫਿਰ ਜੀ ਸੰਸਕਾਰ ਕਿਉਂ ਜ਼ਿਆਦਾ ਕੀਤਾ ਜਾਂਦਾ, ਉਸ ਦਾ ਕਾਰਨ ਹੈ। ਜਦੋਂ ਮਨੁੱਖ ਦੀ ਦੇਹ ਸੜ ਜਾਂਦੀ ਹੈ, ਕਿਸੇ ਵੀ ਤਰੀਕੇ ਦਾ ਰੋਗ ਜੋ ਕੁਝ ਵੀ ਹੈ ਉਹਦੇ ਨਾਲ ਹੀ ਸਰੀਰ ਵਿੱਚ ਸੜ ਜਾਂਦਾ। ਨਹੀਂ ਤਾਂ ਭਾਈ ਕਈ ਵਾਰ ਆਪਾਂ ਵੇਖਦੇ ਹਾਂ ਪਿੱਛੇ ਜੇ ਇੱਕ ਕੋਈ ਖੂਹ ਪੁੱਟੇ ਜਾ ਰਹੇ ਸਨ ਤੇਲ ਦੇ ਵਿੱਚ ਅਰਬ ਦੇਸ਼ ਦੇ ਵਿੱਚ, ਇੱਕ ਮਨੁੱਖ ਨੂੰ ਖੂਹ ਪੁੱਟਦੇ ਸਮੇਂ ਉਹਦੇ ਸਰੀਰ ਨੂੰ ਕੋਈ ਲਾਗ ਲੱਗੇ, ਉਹ ਲਾਗ ਲੱਗਣੇ ਤੇ ਉਹਦਾ ਸਰੀਰ ਗਲਣਾ ਸ਼ੁਰੂ ਹੋਇਆ। ਜਿਸ ਸਮੇਂ ਡਾਕਟਰ ਉਹਦਾ ਇਲਾਜ ਕਰਨ ਲੱਗੇ ਤੇ ਉਨ੍ਹਾਂ ਨੇ ਉਸ ਨੂੰ ਆਖਿਆ, ਭਾਈ ਇਹ ਤੇ ਹਜ਼ਾਰਾਂ ਸਾਲ ਪੁਰਾਣੀ ਬਿਮਾਰੀ ਹੈ, ਤੇਰੇ ਸਰੀਰ ਨੂੰ ਇਹ ਕਿਵੇਂ ਲੱਗ ਗਈ? ਫੇਰ ਖੋਜ ਤੋਂ ਇਹ ਪਤਾ ਲੱਗਿਆ ਕਿ ਧਰਤੀ ਦੇ ਵਿੱਚ ਜਿਸ ਮਨੁੱਖ ਨੂੰ ਦਫਨਾਇਆ ਹੋਵੇਗਾ ਉਸ ਮਨੁੱਖ ਦੇ ਸਰੀਰ ਨੂੰ ਇਹ ਲਾਗ ਲੱਗੀ ਹੋਵੇਗੀ। ਜਿਸ ਸਮੇਂ ਇਹ ਬੋਰ ਕਰਦਾ ਸੀ ਉਹ ਧਰਤੀ ਦੇ ਵਿੱਚੋਂ ਉਹ ਤੱਤ ਇਹਦੇ ਸਰੀਰ ਨੂੰ ਲੱਗਣ ਕਰਕੇ ਇਸ ਨੂੰ ਇਹ ਬਿਮਾਰੀ ਹੋ ਗਈ। ਸਰੀਰ ਦੇ ਸੰਸਕਾਰ ਕਰਨੇ ਤੇ ਜਿਹੜੇ ਰੋਗ ਹਨ ਬਿਮਾਰੀਆਂ ਹਨ ਉਹ ਨਾਲ ਦੇ ਨਾਲ ਹੀ ਖਤਮ ਹੋ ਜਾਂਦੀਆਂ, ਕਿਉਂਕਿ ਅਗਨੀ ਸਭ ਕੁਝ ਨੂੰ ਸਾੜ ਕਰਕੇ ਸਵਾਹ ਕਰ ਦਿੰਦੀ ਹੈ। ਇਸ ਕਰਕੇ ਪ੍ਰਚਲਿਤ ਜ਼ਿਆਦਾ ਸੰਸਕਾਰ ਕਰਨਾ। ਪਰ ਮਹਾਰਾਜ ਕਹਿੰਦੇ, ਭਾਈ ਇਹ ਸੰਸਾਰ ਦੀ ਇਸ ਤਨ ਦੀ ਵਡਿਆਈ ਇਹ ਹੈ, ਕੇਵਲ ਸਰੀਰ ਦੀ ਮਰਿਆਦਾ ਹੈ, ਜੀਵ ਰੂਪੀ ਆਤਮਾ ਦੀ ਇਹ ਮਰਿਆਦਾ ਨਹੀਂ ਹੈ। ਜੇ ਇਸ ਨੂੰ ਮੰਨੀਏ ਕਿ ਇਸ ਕਿਰਿਆ ਕਰਕੇ ਜੀਵ ਰੂਪੀ ਆਤਮਾ ਦਾ ਉਧਾਰ ਹੋ ਜਾਵੇਗਾ ਤੇ ਬਿਲਕੁਲ ਨਹੀਂ ਹੋ ਸਕਦਾ, ਇਹ ਕੇਵਲ ਸਰੀਰਕ ਮਰਿਆਦਾ ਹੈ ਜੀ।
ਅਰੇ ਭਈਆ ਫਿਰ ਤਾਂ ਫੂਲਿਆ ਫੂਲਿਆ।
ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਕਾਹਦਾ ਭਲਾ ਫਲਾਵਟ ਪਣਾ ਹੋਇਆ, ਕਿਸ ਗੱਲ ਦਾ ਹੰਕਾਰ ਕਰਦਾ ਫਿਰਦਾ ਹੈ, ਕਿਸ ਗੱਲ ਦੀ ਬਹੁਤੀ ਤੈਨੂੰ? ਸੋ ਇਹ ਆਕੜ ਆਈ ਹੋਈ ਹੈ ਇਹ ਸਰੀਰ ਕਰਕੇ। ਵੇਖ ਇਹ ਉਹੀ ਸਰੀਰ ਹੈ ਜਿਹੜਾ ਕਦੀ ਬਾਲ ਅਵਸਥਾ ਵਿਚ ਅਧੀਨ ਸੀ ਕਿਸੇ ਦਾ, ਉਹੀ ਸਰੀਰ ਹੈ ਜੇ ਹੁਣ ਜਵਾਨੀ ਆਈ ਤੇ ਫੁੰਕਾਰੇ ਮਾਰਦਾ ਫਿਰਦਾ ਫੁੰਕਾਰੇ ਮਾਰਦਾ ਫਿਰਦਾ ਹੈ। ਕਹਿੰਦਾ ਮੇਰੇ ਨਾਲੋਂ ਵੱਡਾ ਕੋਈ ਨਹੀਂ, ਮੈਂ ਹੁਣ ਜਵਾਨ ਹੋ ਗਿਆ, ਮੇਰੇ ਨਾਲੋਂ ਬਲੀ ਕੋਈ ਨਹੀਂ। ਪਰ ਸੱਜਣਾ ਅਗਾਂਹ ਨੂੰ ਝਾਤੀ ਮਾਰ ਕੇ ਵੇਖ ਲਾ, ਅਗਾਂਹ ਨੂੰ ਥੋੜੀ ਜੀ, ਜਦੋਂ ਇਹੋ ਹੀ ਇਹ ਤੇਰੇ ਭਾਈਏ ਵਾਲੀ ਅਵਸਥਾ ਚ ਆ ਗਿਆ, ਬਾਪੂ ਵਾਲੀ ਅਵਸਥਾ ਚ, ਇਹੋ ਹੀ ਸਰੀਰ ਤੇ ਨਿੱਕੇ ਨਿੱਕੇ ਜਵਾਕਾਂ ਨੇ ਵੀ ਆਣ ਕੇ ਕਹਿ ਦੇਣਾ, ਬਾਪੂ ਤੂੰ ਟੇਕੇ ਬੈਠਾ ਰਿਹਾ ਕਰ, ਤੈਨੂੰ ਚਾਓ ਨੀ ਹੈਗਾ, ਚਾਓ। ਜਦੋਂ ਵੇਖੀਏ ਕੰਮ ਪੁੱਠੇ ਹੀ ਕਰਦਾ ਰਹਿੰਦਾ, ਪੁੱਠੇ ਹੀ ਸਰੀਰ ਉਦੋਂ ਵੀ ਸੀ ਤੇ ਹੁਣ ਵੀ ਆ। ਪਰ ਸੱਜਣਾ ਕਿਹਦੇ ਗੱਲ ਦੀ ਫਲਾਵਟ ਕਰਦਾ ਹੈ, ਕਿਸ ਗੱਲ ਦਾ ਹੰਕਾਰ? ਸਰੀਰ ਪਹਿਲਾਂ ਵੀ ਸੀ, ਅੱਜ ਵੀ ਹੈ, ਕੱਲ ਨੂੰ ਹੋਵੇਗਾ, ਓੜਕ ਨਾਸ ਹੋ ਜਾਣਾ, ਇਹ ਸਰੀਰ ਦੀ ਕਾਹਦੀ ਫਲਾਵਟ ਹੋਈ? ਭਲਾ ਇਸ ਗੱਲ ਤੇ ਕਾਹਦਾ ਹੰਕਾਰ ਕਰਦਾ ਹੈ?
ਰੱਬ ਦਸ ਮਾਸ ਉਰਦ ਮੁਖ ਰਹਤਾ।
ਤੇ ਮਨ ਨੇ ਸਵਾਲ ਕਰ ਦਿੱਤਾ, ਨਵੀਂ ਗੱਲ ਕਹਿਣ ਲੱਗਾ, ਚੰਗਾ ਮਹਾਰਾਜ ਬੜੀ ਵਧੀਆ ਤੁਹਾਡੀ ਗੱਲ ਹੈ, ਠੀਕ ਹੈ, ਮੈਂ ਬਾਲਕ ਅਵਸਥਾ ਚ ਸਾਂ, ਬਜੁਰਗ ਹੋ ਜਾਵਾਂਗਾ, ਅਜੇ ਤੇ ਜਵਾਨ ਆਣ, ਅਜੇ ਤੇ ਮੈਨੂੰ ਮਾਣ ਕਰਨਾ ਚਾਹੀਦਾ, ਮੈਂ ਏਡਾ ਵੱਡਾ ਸਰੀਰ ਵੇਖੋ, ਮੇਰਾ ਏਡਾ ਸੁੰਦਰ ਸਡੌਲ ਸਰੀਰ ਹੈ, ਮੈਂ ਹੰਕਾਰ ਭਲਾ ਕੱਲ ਹੀ ਨਾ ਕਰਾਂ। ਮਹਾਰਾਜ ਕਹਿਣ ਲੱਗੇ, ਪਰ ਸੱਜਣਾ ਇਹ ਵੀ ਚੇਤਾ ਰੱਖ, ਜਦੋਂ ਇਹ ਸਰੀਰ ਬਦਲਣ ਦੀ ਵਾਰੀ ਆਈ ਤੇ ਫਿਰ ਉਥੇ ਚਲਿਆ ਜਾਣਾ, ਉਥੇ ਜਿੱਥੇ ਮਾਤਾ ਦੇ ਗਰਭ ਚ ਪੁੱਠਾ ਲਮਕਦਾ ਸੀ। ਜਬ ਦਸ ਮਾਸ ਉਰਦ ਮੁਖ ਰਹਿਤਾ, ਦਸ ਮਹੀਨਿਆਂ ਤੱਕ ਮਾਤਾ ਦੇ ਗਰਭ ਦੇ ਵਿਚ, ਦਸਵੇਂ ਮਹੀਨੇ ਤੱਕ ਪੁੱਠਾ ਲਮਕਦਾ ਰਿਹਾ, ਪੁੱਠਾ ਪੂਰੇ ਨੌ ਮਹੀਨੇ ਤੈਨੂੰ ਉਥੇ ਪੁੱਠਾ ਲਮਕਣਾ ਪਿਆ। ਦਸਵੇਂ ਮਹੀਨੇ ਜਾ ਕਰਕੇ ਉਹ ਜਿਹੜੀ ਨੌ ਮਹੀਨਿਆਂ ਦੀ ਕੈਦ ਕੱਟੀ ਹੈ ਭਾਈ, ਉਹ ਤੈਨੂੰ ਚੇਤੇ ਕਰਨੀ ਚਾਹੀਦੀ ਹੈ। ਉਹ ਦਿਨ ਭਲਾ ਤੈਨੂੰ ਕਿਸ ਤਰੀਕੇ ਨਾਲ ਭੁੱਲ ਗਿਆ? ਨਹੀਂ ਸੀ ਭੁੱਲਣਾ ਚਾਹੀਦਾ। ਵਿਦਵਾਨ ਜਨ ਗੁਰਮੁਖ ਪਿਆਰੇ ਮੰਨਦੇ ਨੇ ਕਿ ਜਿਸ ਸਮੇਂ ਮਨੁੱਖ ਮਾਤਾ ਦੇ ਗਰਭ ਚ ਪੁੱਠਾ ਲਮਕਦਾ ਹੈ ਉਸ ਸਮੇਂ ਇਸ ਨੂੰ ਆਪਣੇ ਕਈ ਜਨਮਾਂ ਦਾ, ਅਨੇਕਾਂ ਜਨਮਾਂ ਦਾ ਗਿਆਨ ਹੁੰਦਾ ਹੈ। ਉਸ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਪਰਾ ਬਾਣੀ ਦੁਆਰਾ ਅਰਦਾਸਾਂ ਬੇਨਤੀਆਂ ਕਰਦਾ ਹੈ, ਅਕਾਲ ਪੁਰਖ ਵਾਹਿਗੁਰੂ ਇੱਕ ਵਾਰੀ ਕਿਰਪਾ ਕਰ, ਇਸ ਨਰਕ ਦੇ ਵਿੱਚੋਂ ਮੈਨੂੰ ਇੱਕ ਵਾਰੀ ਬਚਾ ਲੈਣਾ ਕਰ, ਛਡਾ ਲੈਣਾ ਕਰ, ਮੈਨੂੰ ਸੰਸਾਰ ਤੇ ਭੇਜ, ਮੈਂ ਜਾ ਕਰਕੇ ਤੇਰੀ ਪ੍ਰੇਮਾ ਭਗਤੀ ਕਰਕੇ, ਪਾਤਸ਼ਾਹ ਤੇਰਾ ਨਾਮ ਜਪ ਕਰਕੇ ਇਸ ਸੰਸਾਰ ਤੋਂ ਉਜਲਾ ਹੋ ਕਰਕੇ ਜਾਵਾਂਗਾ, ਇਸ ਸੰਸਾਰ ਦੇ ਉੱਤੇ ਜਾ ਕਰਕੇ ਮੈਂ ਤੇਰੀ ਪ੍ਰੇਮਾ ਭਗਤੀ ਕਰਾਂਗਾ, ਉਹ ਸ਼ੁਭ ਗੁਣ ਕਰਾਂਗਾ ਜਿਨ੍ਹਾਂ ਗੁਣਾਂ ਕਰਕੇ ਪਰਮੇਸ਼ਰ ਵਾਹਿਗੁਰੂ ਤੇਰੇ ਨਾਲ ਮੇਰਾ ਮਿਲਾਪ ਹੋ ਸਕੇ, ਮੈਨੂੰ ਇਸ ਕਰਕੇ ਇੱਕ ਵਾਰੀ ਤੇ ਮੌਕਾ ਦੇ ਦੇ, ਇੱਕ ਵਾਰੀ ਤੇ ਇਹ ਮਨੁੱਖਾ ਦੇਹੀ ਵਿੱਚ ਪਾ ਕਰਕੇ ਸੰਸਾਰ ਤੇ ਭੇਜ। ਪਰ ਭਾਈ ਜਿਸ ਸਮੇਂ ਇਹ ਸੰਸਾਰ ਤੇ ਆਇਆ ਉਸ ਸਮੇਂ ਮਾਇਆ ਦਾ ਪਰਚਾਵਾ ਇਹੋ ਜਿਹਾ ਪਿਆ, ਉਹ ਸਭ ਕੁਝ ਭੁੱਲ ਗਿਆ, ਪਰ ਪਾਤਸ਼ਾਹ ਇੱਥੇ ਚੇਤਾ ਕਰਾ ਰਹੇ ਨੇ, ਸੱਜਣਾ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਨਹੀਂ ਸੀ ਭੁੱਲਣਾ ਚਾਹੀਦਾ, ਚੇਤੇ ਰਹਿਣਾ।
ਕਹਿਣਾ ਚਾਹੀਦਾ ਸੀ ਕਿ ਉੱਠ ਪਾਏ ਮੈਂ ਪੁੱਠਾ ਲਮਕ ਕਰਕੇ ਪਰਮੇਸ਼ਰ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਸਾਂ ਦੇ ਕੇ ਬਖਸ਼ ਕਰਦੇ ਹਨ
ਰਸ
ਮਹਾਰਾਜ ਕਹਿੰਦੇ ਇਹ ਜਿਹੜੇ ਵਿਕਾਰਾਂ ਦੀ ਅਗਨੀ ਵਿਚ ਲੱਗਾ ਹੋਇਆ ਹੈ ਜਿਹੜੇ ਧਨ ਇਕੱਤਰ ਕਰਨ ਦੀ ਬਹੁਤੀ ਤਿੰਨ ਹੋਰ ਲੱਗੀ ਹੋਈ ਹੈ ਨਾ ਹਰ ਸਮੇਂ ਹਾਏ ਪੈਸਾ ਹਾਏ ਪੈਸਾ ਇਹੋ ਜ਼ਬਾਨ ਤੇ ਚੜਿਆ ਹੋਇਆ ਹੈ ਭਾਵੇਂ ਭਗਤਾ ਤੇ ਭਾਵੇਂ ਇਸੇ ਤਰੀਕੇ ਦੇ ਨਾਲ ਸਰਵਣ ਕਰਨ ਵਾਲਾ ਹੈ ਭਾਵੇਂ ਕਹਿਣ ਵਾਲੇ ਤੇ ਭਾਵੇਂ ਸੁਣਨ ਵਾਲੇ ਇੱਕੋ ਹੀ ਚਿੰਤਾ ਲੱਗੀ ਹਾਏ ਪੈਸੇ ਹਾਏ ਪੈਸੇ ਮਹਾਰਾਜ ਕਹਿੰਦੇ ਭਾਈ ਇਹ ਤੇ ਇਵੇਂ ਹੈ ਜਿਉ ਮਧ ਮੱਖੀ ਤਿਉਂ ਸਠੋਰ ਰਸ ਕਹਿੰਦੇ ਜਿਵੇਂ ਮਧੂਮੱਖੀਆਂ ਜਿਹੜੀਆਂ ਸ਼ਹਿਦ ਇਕੱਠਾ ਕਰਨ ਵਾਲੀਆਂ ਹਨ ਕਹਿੰਦੇ ਭਾਈ ਉਨ੍ਹਾਂ ਨੇ ਸ਼ਹਿਦ ਇਕੱਠਾ ਕੀਤਾ ਤੇ ਜਿਹੜੇ ਉਹ ਸ਼ਹਿਦ ਨੂੰ ਚੋਣ ਵਾਲੇ ਸਨ ਉਸ ਨੂੰ ਇਕੱਤਰ ਕਰਨ ਵਾਲੇ ਸਨ ਉਨ੍ਹਾਂ ਧੂੰਆਂ ਬਾਲਿਆ ਜਿਸ ਸਮੇਂ ਉਹ ਧੂੰਆਂ ਬਹੁਤਾ ਬਲਿਆ ਉਨ੍ਹਾਂ ਦੀਆਂ ਅੱਖਾਂ ਦੇ ਨੇੜੇ ਕੀਤਾ ਥੱਲੇ ਬਹੁਤੀ ਅਗਨੀ ਬਾਲ ਕਰਕੇ ਤੇ ਮੱਖੀਆਂ ਪਾਸੇ ਕਰ ਦਿੱਤੀਆਂ ਤੇ ਉਹ ਸੱਚਾ ਲਾਹ ਕਰਕੇ ਤੇ ਅਗਾਹ ਤੁਰਦੇ ਬਣੇ ਅਗਾਹ ਇਵੇਂ ਕਹਿੰਦੇ ਜਿਹੜੀ ਇਹ ਮਾਇਆ ਦੀ ਪ੍ਰੀਤੀ ਹੈ ਨਾ ਉਹ ਮਧੂਮੱਖੀਆਂ ਦੇ ਭਾਈ ਸ਼ਹਿਦ ਵਰਗੀ ਹੈ ਉਹ ਵੀ ਇਕੱਤਰ ਜਿਸ ਸਮੇਂ ਕਰਦੀਆਂ ਹਨ ਇਕੱਤਰ ਕਰਨ ਤੋਂ ਭਾਵ ਇਹ ਨਹੀਂ ਕਿ ਉਹ ਲੋਕਾਂ ਵਾਸਤੇ ਉੱਥੇ ਇਕੱਤਰ ਕਰਦੀਆਂ ਹਨ ਇਕੱਤਰ ਕਰਨ ਦਾ ਭਾਵ ਹੈ ਇਹਨੂੰ ਵਿਹਲੇ ਬਹਿ ਕੇ ਤੇ ਫਿਰ ਅਸੀਂ ਇਸ ਸ਼ਹਿਦ ਇਸ ਰਸ ਨੂੰ ਖਾਵਾਂਗੇ ਜਿਵੇਂ ਮੇਰੇ ਵਰਗਿਆਂ ਦੀ ਪ੍ਰੀਤੀ ਬਣੀ ਹੋਈ ਹੈ ਕਿ ਧਨ ਇੱਕ ਵਾਰੀ ਇਕੱਤਰ ਹੋ ਜਾਵੇ ਜਿਸ ਸਮੇਂ ਬਹੁਤਾ ਆ ਜਾਵੇ ਜਾਣਾ ਫਿਰ ਬੈਠ ਕਰਕੇ ਇਸ ਨੂੰ ਖਾ ਲਵਾਂਗੇ ਸੱਚੇ ਵਿਚ ਉੱਥੇ ਸੱਚਾ ਲੱਗਾ ਇੱਥੇ ਖਾਤੇ ਖੁਲਾਏ ਨੇ ਜਾਂ ਇਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਯਤਨ ਕਰਕੇ ਤੇ ਧਨ ਜੋੜਨ ਦਾ ਜਿਹੜਾ ਪ੍ਰਬੰਧ ਉਹ ਕੀਤਾ ਜਾ ਰਿਹਾ ਹੈ ਪਰ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਸੂਮੈ ਧਨ ਰਾਖਣ ਕੋ ਦੀਆ ਮੁਗਧ ਕਹਿ ਧਨ ਮੇਰਾ ਕਹਿਣ ਲੱਗੇ ਸੋਮ ਨੂੰ ਤੇ ਪਰਮੇਸ਼ਰ ਨੇ ਧਨ ਰੱਖਣ ਵਾਸਤੇ ਦਿੱਤਾ ਹੋਇਆ ਹੈ ਉਹ ਮੂਰਖ ਇਹੋ ਹੀ ਸਮਝੀ ਜਾਂਦਾ ਹੈ ਕਿ ਇਹ ਧਨ ਮੇਰਾ ਹੈ ਮੈਂ ਇਹਨੂੰ ਵਰਤ ਲਵਾਂਗਾ ਅੱਗੇ ਜਾ ਕੇ ਪਰ ਕਹਿੰਦੇ ਨਹੀਂ ਸੱਜਣਾ ਤੂੰ ਤੇ ਕੇਵਲ ਮੱਖੀਆਂ ਵਾਂਗ ਇਹ ਜਿਹੜਾ ਪਾਈ ਸ਼ਹਿਦ ਇਕੱਤਰ ਕਰਨ ਲਈ ਰੱਖਿਆ ਹੋਇਆ ਹੈ ਪੀਣ ਵਾਲੇ ਤੇ ਮਗਰ ਪਰਮੇਸ਼ਰ ਨੇ ਸ਼ਿਕਾਰੀ ਭੇਜ ਹੀ ਦੇਣੇ ਭੇਜ ਹੀ ਜਿਹਨੂੰ ਆਪਣੀ ਦੇਸੀ ਜੀ ਭਾਸ਼ਾ ਦੀ ਕਹਾਵਤ ਹੈ ਆਪਣੀ ਪੰਜਾਬੀ ਭਾਸ਼ਾ ਦੀ ਕਿ ਸੂਮਾ ਦੀ ਖੱਟੀ ਤੇ ਕੁੱਤੇ ਜਾਣ ਗਵਾ ਮਗਰੋਂ ਇਹੋ ਜਿਹੇ ਵੀ ਆ ਜਾਣੇ ਜਿਨ੍ਹਾਂ ਸਾਰੀ ਦੀ ਸਾਰੀ ਗਵਾ ਦੇਣੀ ਪੱਲੇ ਕੱਖ ਨਹੀਂ ਰਹਿਣ ਦੇਣਾ ਸਠੋਰ ਰਸ ਤੋਂ ਭਾਵ ਹੈ ਸੱਠ ਉਰ ਸੱਠ ਨਾਮ ਹੁੰਦਾ ਮੂਰਖ ਉਰ ਨਾਮ ਹਿਰਦੇ ਦਾ ਮੂਰਖ ਹਿਰਦੇ ਵਾਲਾ ਰਸ ਹੈ ਮੂਰਖ ਹਿਰਦੇ ਵਾਲਾ ਬਹੁਤਾ ਹੱਥ ਕਰਕੇ ਕਿ ਨਹੀਂ ਜੀ ਐਵੇਂ ਗੱਲਾਂ ਕਰੀ ਜਾਂਦੇ ਐਵੇਂ ਗੱਲਾਂ ਜਦੋਂ ਵਡੇਪਾ ਆ ਜਾਵੇਗਾ ਮੈਂ ਉਦੋਂ ਵਿਹਲਾ ਬੈਠ ਕਰਕੇ ਖਾ ਲਵਾਂਗਾ ਪਾਤਸ਼ਾਹ ਜੀ ਮੈਂ ਫਿਰ ਬੁੱਢੇ ਹੋ ਕੇ ਤੇ ਖਾ ਸਕਦਾ ਉਨਾ ਚਿਰ ਭਲਾ ਮੈਨੂੰ ਜੋੜ ਲੈਣ ਦੇਵੋ ਜਦੋਂ ਸੱਤਰੇ ਬੱਤਰੇ ਗਿਆ ਉਦੋਂ ਖਾ ਲਵਾਂਗਾ ਮਹਾਰਾਜ ਕਹਿੰਦੇ ਭਾਈ ਨਹੀਂ ਉਹ ਪਰਮੇਸ਼ਰ ਵਾਹਿਗੁਰੂ ਦੀ ਘਰ ਦੀ ਕਲਾ ਇਵੇਂ ਨਹੀਂ ਹੈ ਮਹਾਰਾਜ ਉੱਥੇ ਕਿਵੇਂ ਕਹਿੰਦੇ ਬਾਰੇ ਬੁੱਢੇ ਤਰਨਾ ਭਈਆ ਸਭ ਹੂੰ ਜੰਮ ਲੈ ਜਾਈ ਹੈ ਰੇ ਭਾਈ ਭਾਵੇਂ ਕੋਈ ਬਾਲਕ ਹੈ ਭਾਵੇਂ ਬੁੱਢਾ ਹੈ ਤੇ ਭਾਵੇਂ ਤਰਨਾ ਜਵਾਨ ਹੈ ਪਤਾ ਨਹੀਂ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਜਿਸ ਦਿਨ ਵਾਰੀ ਆ ਗਈ ਉਸ ਦਿਨ ਤੁਰਨਾ ਪੈਣਾ ਹੈ ਕਿਉਂਕਿ ਇਹ ਸੰਸਾਰ ਤੇ ਰਹਿਣਾ ਇਸ ਤਰੀਕੇ ਦਾ ਹੈ ਕਿ ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੋਹਤ ਨਾ ਜਾਣਾ ਇੱਕ ਘੜੀ ਦੀ ਵੀ ਮੋਹਲਤ ਸਾਡੇ ਪਾਸ ਨਹੀਂ ਹੈ ਜਾਣਦੇ ਨਹੀਂ ਹਾਂ ਕਿ ਸਮੇਂ ਚੱਲਣਾ ਪਵੇਗਾ ਇਸ ਕਰਕੇ ਕਹਿੰਦੇ ਇਹ ਮੂਰਖਾਂ ਵਾਲੇ ਹਿਰਦੇ ਵਾਲਾ ਰਸ ਹੈ ਇਸ ਤੋਂ ਅੱਗੇ ਕੁਝ ਨਹੀਂ ਹੈ ਜੀ
ਹੋਰ ਜੋਰ ਧਨ ਕੀ
ਜੋੜ ਜੋੜ ਕੇ ਬੜਾ ਧਨ ਇਕੱਤਰ ਕਰ ਲਿਆ ਊੜਕ ਪਾਈ ਉਹ ਕਿਸੇ ਕੰਮ ਨਹੀਂ ਆਇਆ ਜੀ
ਧਰਤੀ ਬਾਰ
ਮਰਨ ਦਾ ਸਮਾਂ ਆ ਗਿਆ ਜਦੋਂ ਜੇ ਬਜੁਰਗ ਹੋ ਵੀ ਗਿਆ ਭਾਈ ਜੇ ਸਮੇਂ ਦੀ ਅਡੀਕ ਰੱਖ ਕੇ ਇਕੱਤਰ ਕਰੀ ਜਾਂਦਾ ਸੈਂ ਜਦੋਂ ਬਜੁਰਗ ਹੋ ਗਿਆ ਸਾਰੇ ਧੀਆਂ ਪੁੱਤਰਾਂ ਪੋਤਰਿਆਂ ਦੋਹਤਿਆਂ ਦੋਹਤਰੀਆਂ ਨੂੰ ਚਿੰਤਾ ਲੱਗ ਗਈ ਕਹਿੰਦੇ ਬਾਪੂ ਤੋਂ ਕਢਵਾ ਲਵੋ ਕਢਵਾ ਪਤਾ ਨੀ ਕਿੱਦਣ ਤੁਰ ਜਾਂਦਾ ਹੋਵੇ ਕਿਸ ਦਿਨ ਹਰੇਕ ਕਿਸੇ ਦਾ ਯਤਨ ਹਰ ਕੋਈ ਕਾਗਜ਼ ਚੁੱਕ ਕੇ ਤੁਰਿਆ ਫਿਰਦਾ ਕਹਿੰਦਾ ਬਾਪੂ ਤੇਰਾ ਅੰਗੂਠਾ ਲਵਾਉਣਾ ਸੀ ਅੰਗੂਠਾ ਪੁੱਤ ਕਾਹਦੇ ਲਈ ਕਹਿਣ ਲੱਗਾ ਜਿਉਂਦੇ ਜੀ ਵਸੀਅਤ ਕਰ ਜਾ ਮਗਰੋਂ ਮਰੇ ਤੋਂ ਅਸੀਂ ਭਰਾ ਝਗੜੇ ਕਰਦੇ ਫਿਰਾਂਗੇ ਭੈਣਾਂ ਆਪਣੇ ਹੱਕ ਮੰਗਣ ਆ ਜਾਣਗੀਆਂ, ਜਿੰਦੇ ਜੀ ਇਹ ਸਿਆਪਾ ਨਿਬੇੜ ਕੇ ਜਾਵੇ। ਮਨ ਚ ਵਿਚਾਰਾਂ ਕਰਦਾ ਹੁਣ ਕਿ ਭਾਈ ਮੈਂ ਤੇ ਇਹ ਸਾਰੀ ਧਨ ਦੌਲਤ ਇਹ ਜਾਇਦਾਦ ਬਣਾਈ ਸੀ ਕਿ ਮੈਂ ਬੈਠ ਕਰਕੇ ਇਸ ਦਾ ਆਨੰਦ ਲਵਾਂਗਾ, ਜੇ ਮੈਂ ਤੁਹਾਡੇ ਨਾਲ ਹੀ ਕਰਤੀ ਤੇ ਮੇਰੇ ਪੱਲੇ ਕੀ ਪਿਆ। ਕਹਿੰਦੇ ਮਰਤੀ ਬਾਰ ਲੇਹੋ ਲੇਹੋ ਕਰੀਏ, ਕਹਿੰਦੇ ਮਰਨ ਤੋਂ ਪਹਿਲਾਂ ਵੀ ਤੇ ਜੇ ਭਲਾ ਮੰਜੇ ਤੇ ਪੈ ਗਿਆ ਭਾਈਆ, ਤੇ ਮਨ ਚ ਵਿਚਾਰਾਂ ਕਰਦਾ ਹੈ ਕਿ ਤੂੰ ਏਡੀ ਜਾਇਦਾਦ ਦਾ ਮਾਲਕ, ਤੈਨੂੰ ਚੰਗੇ ਥਾਂ ਤੇ ਖੜ ਕੇ ਤੇਰਾ ਇਲਾਜ ਕਰਾਉਣਗੇ, ਹੁਣ ਤੇ ਤੇਰੇ ਧੀਆਂ ਪੁੱਤ ਇੰਨੇ ਚੰਗੇ ਨੇ ਤੈਨੂੰ ਸਾਂਭ ਲੈਣਗੇ ਨਾ। ਉਨ੍ਹਾਂ ਨੇ ਵੇਖਿਆ, ਸਿਆਣੇ ਡਾਕਟਰ ਨੂੰ ਸੱਦਿਆ, ਕਹਿਣ ਲੱਗੇ ਬਾਪੂ ਨੂੰ ਚੈੱਕ ਕਰੇ ਉਸ ਮਾੜਾ ਜਿਹਾ। ਜਿਸ ਸਮੇਂ ਚੈੱਕ ਕੀਤਾ, ਨਬਜ਼ ਜੀ ਫੜ ਕੇ ਕਹਿੰਦਾ ਬਾਂਹ ਵਾਲੀਆਂ ਨਬਜ਼ਾਂ ਲੱਭਦੀਆਂ ਨਹੀਂ। ਕਹਿੰਦਾ ਚੰਗਾ ਫਿਰ ਮਾੜਾ ਜਿਹਾ ਗਿੱਟਾ ਫੜ ਕੇ ਵੇਖ ਲੋ। ਵੇਖਿਆ ਕੰਨ ਦੇ ਲਾ ਕੇ ਵੱਡਾ ਪੁੱਤ ਆਣ ਕੇ ਕਹਿਣ ਲੱਗਾ ਬਾਪੂ ਦੱਸ ਤੇ ਦੇ ਰੱਖੇ ਕਿੱਥੇ ਰੱਖੇ। ਅੱਖਾਂ ਚ ਵਿਰਾਗ ਦੇ ਜਲ ਚੱਲਣ ਲੱਗ ਪਿਆ। ਕਹਿੰਦੇ ਭਾਈ ਹੁਣ ਤੇ ਬਾਪੂ ਬੋਲਣੋਂ ਹਟ ਗਿਆ, ਬੋਲੇ ਕੀ ਦੱਸੇ ਕੀ। ਪੁੱਤ ਤੇਰੇ ਵਾਸਤੇ ਤੇ ਜੋੜੇ ਸੀ, ਨਾਲ ਮੈਂ ਆਪਣੇ ਲਈ ਵੀ ਜੋੜ ਕੇ ਰੱਖੇ ਹੋਏ ਸਨ, ਮੇਰੀ ਹੁਣ ਜਾਣ ਦੀ ਵਾਰੀ ਏ, ਤੂੰ ਹੁਣ ਕੀ ਕਹਿਣਾ ਚਾਹੁੰਦਾ, ਕੀ ਪੁੱਛਣਾ ਚਾਹੁੰਦਾ। ਕਹਿੰਦੇ ਮਰਦੀ ਵਾਰ ਵੀ ਲੇਹੋ ਲੇਹੋ ਹੀ ਕਰਦੇ ਨੇ। ਇਥੋਂ ਤੱਕ ਭਾਈ ਜੇ ਕਥਾ ਪੜੀਏ ਤੇ ਵੱਡੇ ਵੱਡੇ ਮਹਾਤਮਾ ਨੂੰ ਵੀ, ਭਾਈ ਮਹਾਂਪੁਰਖਾਂ ਨੂੰ ਜਿੰਨਾ ਸੋ ਬੜਾ ਵੱਡਾ ਪ੍ਰਚਾਰ ਕੀਤਾ, ਉਨ੍ਹਾਂ ਦੇ ਚੇਲਿਆਂ ਨੇ ਉਨ੍ਹਾਂ ਦੇ ਸਰੀਰ ਨਹੀਂ ਸਨ ਸਾਂਭੇ, ਪਹਿਲਾਂ ਗੋਲਕਾਂ ਸਾਂਭੀਆਂ, ਗੋਲਕਾਂ ਕਿ ਇਨ੍ਹਾਂ ਦਾ ਧਨ ਜਿਹੜਾ ਉਹ ਪਹਿਲਾਂ ਇਕੱਤਰ ਕਰ ਲਈਏ, ਸਰੀਰ ਬਾਅਦ ਚ ਸਾਂਭ ਲਵਾਂਗੇ। ਇਹੋ ਜੀ ਅਵਸਥਾ ਬਣੀ ਹੋਈ ਹੈ ਮਰਤੀ ਬਾਰ ਤੇ ਇਹੋ ਹੀ ਹੈ ਮਰਨ ਵੇਲੇ ਤੇ ਇਹੋ ਹੀ ਹੈ ਭਾਈ ਭਾਈਆ ਦੇ ਜਾਵੇ ਸਹੀ, ਇਹ ਨਾ ਹੋਵੇ ਕਿਤੇ ਦੂਸਰਿਆਂ ਦੇ ਨਾਂ ਆਵੇ, ਧਨ ਸਾਰਾ ਲਵਾ ਜਾਵੇ ਤੇ ਸਾਡੇ ਪੱਲੇ ਕੱਖ ਵੀ ਨਾ ਪਵੇ, ਇਹੋ ਜੀ ਅਵਸਥਾ ਬਣੀ ਹੋਈ ਹੈ ਜੀ। ਹੋਰ ਸਿਆਣੇ ਆ ਗਏ, ਜਦੋਂ ਚੜਾਈ ਕਰ ਗਿਆ, ਕਹਿੰਦਾ ਜੀ ਚੰਗਾ ਜੇ ਭਲਾ ਮੈਂ ਸਾਰਾ ਹੀ ਦੇ ਕਰਕੇ ਚਲਾ ਜਾਵਾਂ, ਜੇ ਮੈਂ ਸਭ ਕੁਝ ਹੀ ਵੰਡ ਦਵਾਂ। ਤੁਸੀਂ ਮਹਾਰਾਜ ਦੱਸਣ ਲੱਗੇ ਜੇ ਤੇ ਤੁਸੀਂ ਇਹ ਵੀ ਦੱਸਤਾ ਕਿ ਸਰੀਰ ਦੀ ਗੱਲ ਤੇ ਇੰਨੀ ਕੀ, ਸਰੀਰ ਤੇਰਾ ਏਡਾ ਕੁ ਸੱਜਣ ਹੈ, ਪਰ ਮਹਾਰਾਜ ਧੀਆਂ ਪੁੱਤਰਾਂ ਦਾ ਵੀ ਦੱਸ ਦਿੱਤਾ ਕਿ ਸਾਰੇ ਹੀ ਪਦਾਰਥ ਧਨ ਦੇ ਨਾਲ ਹੀ ਜੁੜੇ ਹੋਏ ਹਨ। ਠੀਕ ਹੈ ਮੈਂ ਭਲਾ ਸਭ ਕੁਝ ਹੀ ਵੰਡ ਦਵਾਂ ਇਨ੍ਹਾਂ ਨੂੰ, ਤੇ ਫਿਰ ਮੇਰਾ ਸਰੀਰ ਤੇ ਕੁਝ ਘੜੀਆਂ ਜਿਹੜਾ ਇਹਦਾ ਸਤਿਕਾਰ ਕਰ ਲੈਣਗੇ ਨਾ ਮਰੇ ਤੋਂ ਬਾਅਦ। ਮਹਾਰਾਜ ਕਹਿੰਦੇ ਨਹੀਂ ਭਾਈ, ਫਿਰ ਲੇਹੋ ਲੇਹੋ ਕਰੀਏ। ਕਹਿੰਦੇ ਲੈ ਚੱਲੋ ਲੈ ਚੱਲੋ, ਕਿਉਂ ਭੂਤ ਰਹਿਣ ਕਿਉਂ ਦੀ ਆ। ਕਹਿੰਦੇ ਇਹ ਭੂਤ ਇਹ ਮਸਾਣ ਪਰਾ ਘਰ ਵਿਚ ਰੱਖ ਕੇ ਕੱਲ ਹੀ ਬੈਠੇ ਹੋਏ ਜੇ, ਚਲੋ ਇਹਨੂੰ ਲੈ ਚੱਲੀਏ ਚੱਲੋ। ਆਵਾਜ਼ਾਂ ਦੇਣ ਲੱਗੇ ਸੱਜਣ ਪਿਆਰੇ, ਕਹਿੰਦੇ ਆ ਜਾਓ ਇਕੱਠੇ ਹੋ, ਆਪਣਾ ਭਾਈ ਚੜਾਈ ਕਰ ਗਿਆ, ਇਹਨੂੰ ਮੋਢਾ ਦਈਏ ਮੋਢਾ। ਮਨ ਚ ਵਿਚਾਰ ਕੀਤੀ, ਲੈ ਪੀ ਮੇਰੇ ਸੱਜਣ ਬੜੇ ਚੰਗੇ ਨੇ, ਮੈਨੂੰ ਮੋਢਾ ਦੇਣ ਆਏ ਨੇ, ਅਠਾਲਣਗੇ। ਕਹਿੰਦੇ ਨਹੀਂ ਅਠਾਲਣਾ ਨਹੀਂ, ਇਹਨੂੰ ਨਵਾ ਧਵਾ ਕੇ ਫੱਟੇ ਤੇ ਪਾਓ ਤੇ ਮੜੀਆਂ ਨੂੰ ਲੈ ਚੱਲੀਏ, ਇਹਦਾ ਕੰਮ ਮੁਕਾਈਏ ਹੁਣ ਛੇਤੀ ਦੇ ਨਾਲ। ਇਹ ਭੂਤ ਇੱਥੇ ਨੇ ਆ ਰਹੇ, ਉਹ ਕੱਲ ਹੀ ਰੱਖ ਕੇ ਬੈਠੇ ਹੋਏ ਜੇ। ਜਿਹੜਾ ਸਭ ਨਾਲੋਂ ਸਿਆਣਾ ਸੱਜਣ ਸਮਝਿਆ ਸੀ, ਉਹਨੇ ਪਰਿਓ ਆਵਾਜ਼ ਦਿੱਤੀ, ਕਹਿਣ ਲੱਗਾ ਕਾਕਾ ਕਦੋਂ ਦਾ ਬਾਪੂ ਚੜਾਈ ਕੀਤਾ ਤੁਹਾਡਾ। ਕਹਿੰਦੇ ਜੀ ਰਾਤੀ ਕੋਈ 10-11 ਵਜੇ ਦੇ ਨਾਲ ਇਨ੍ਹਾਂ ਨੇ ਲੱਗਦਾ ਚੜਾਈ ਕਰ ਗਏ, ਉਸ ਤੋਂ ਬਾਅਦ ਸਰੀਰ ਹਿਲਦਾ ਡੁਲਦਾ ਨਹੀਂ। ਕਹਿੰਦਾ ਕਾਕਾ ਕਾਨਾ ਲਿਆਂਦਾ ਸੀ ਕਾਨਾ ਇਹਦੇ ਨਾਲ ਪਾਉਣ ਵਾਸਤੇ? ਕਹਿੰਦੇ ਨਹੀਂ ਜੀ ਉਹ ਤੇ ਨਹੀਂ ਲੱਭਾ। ਕਹਿੰਦਾ ਬੜੇ ਬੇਵਕੂਫ ਜੇ ਉਦੋਂ ਤੁਰ ਗਿਆ ਸੀ ਤੇ ਆਵਾਜ਼ ਹੀ ਦਿੰਦੇ, ਮੈਂ ਤੁਹਾਨੂੰ ਲੱਭ ਕੇ ਲਿਆ ਦਿੰਦਾ, ਕਿਤੇ ਨਾਲ ਇਹਦੇ ਸੋਟਾ ਜ਼ਰੂਰ ਰੱਖਣਾ ਸੀ, ਮੁਰਦਾ ਵੱਧ ਜਾਇਆ ਕਰਦਾ ਜੇ ਵੱਧ ਜਾਇਆ ਕਰਦਾ। ਉਹ ਸਿਆਣੇ ਨੇ ਇਹ ਸਲਾਹ ਦਿੱਤੀ ਕਿ ਇਹਨੂੰ ਭੂਤ ਨੂੰ ਕੱਲ ਹੀ ਰੱਖ ਕੇ ਬੈਠੇ ਹੋਏ ਜੇ, ਇਹਨਾਂ ਕੋਈ ਪ੍ਰਬੰਧ ਤੁਹਾਨੂੰ ਕਰਨਾ ਚਾਹੀਦਾ ਸੀ, ਹੁਣ ਤੇ ਯਤਨ ਹੋਰ ਵਧੀਆ ਹੋ ਗਏ। ਕਹਿੰਦੇ ਜੀ ਅਸੀਂ ਮਰਚਰੀ ਚਲਾ ਕੇ ਆ ਗਏ ਆ, ਸਰੀਰ ਉਥੇ ਹੀ ਰਹੇਗਾ, ਉਥੇ ਜਦੋਂ ਸੰਸਕਾਰ ਦਾ ਸਮਾਂ ਹੋਵੇਗਾ ਉਦੋਂ ਘਰ ਲਿਆ ਕੇ ਤੇ ਕਰ ਦੇਵਾਂਗੇ, ਘਰ ਵੀ ਕੀ ਲਿਆਉਣਾ ਹੋਇਆ। ਇਥੋਂ ਤੱਕ ਵੀ ਮੈਂ ਵੇਖੇ ਨੇ ਕਿ ਕਹਿੰਦੇ ਜੀ ਜਿਹੜੀ ਇਹਦੀ ਰਾਖ ਹੈ ਨਾ, ਜਿੰਨੇ ਦਿਨ ਤੱਕ ਕੀਰਤਪੁਰ ਸਾਹਿਬ ਗੋਇੰਦਵਾਲ ਸਾਹਿਬ ਨਹੀਂ ਜਾਂਦੇ, ਮੜੀਆਂ ਚ ਹੀ ਰਹਿਣ ਦੇਵੋ, ਘਰ ਲਿਆ ਕੇ ਵੀ ਕੀ ਕਰਨੀ ਹੈ। ਸੱਜਣਾ ਤੇਰੀ ਸਵਾਹ ਤੋਂ ਵੀ ਡਰ ਲੱਗਦਾ, ਸਵਾਹ ਤੋਂ ਵੀ। ਇਸ ਕਰਕੇ ਗੁਰਦੇਵ ਕਹਿੰਦੇ ਤੇਰੀ ਧਨ ਦੀ ਹਕੀਕਤ ਤੇ ਇਹ ਸੀ, ਇਹ ਸਰੀਰ ਨੇ ਤੈਨੂੰ ਛੱਡ ਦੇਣਾ। ਜਿਹੜੇ ਸਕੇ ਸੰਬੰਧੀ ਮਿੱਤਰ ਸਨ ਉਨ੍ਹਾਂ ਨੇ ਵੀ ਛੱਡ ਦਿੱਤਾ, ਜਿਸ ਸਮੇਂ ਪ੍ਰਾਣ ਪੰਖੇਰੂ ਅੰਡਾਰੀ ਮਾਰ ਗਏ, ਜਿਨ੍ਹਾਂ ਦਾ ਮੋਹ ਕੇਵਲ ਸਰੀਰ ਨਾਲ ਸੀ ਨਾ, ਇਹ ਸਰੀਰ ਦੇ ਸਾਥੀ ਸਨ ਨਾ ਸਾਰੇ, ਜਿੰਨੇ ਸੱਜਣ ਭਾਈ ਭੈਣ ਭਤੀਜੇ ਧੀਆਂ ਪੁੱਤਰ ਇਹ ਤੇਰੇ ਸਰੀਰ ਦੇ ਸਾਥੀ ਹਨ ਸੰਗੀ, ਇਨ੍ਹਾਂ ਨੂੰ ਇਹ ਸਰੀਰ ਨਾਲ ਮੋਹ ਸੀ, ਉਸੇ ਸਰੀਰ ਨਾਲੋਂ ਮੋਹ ਇਕਦਮ ਹੀ ਟੁੱਟ ਗਿਆ। ਜੇ ਸਮੇ ਪ੍ਰਾਣ ਪੰਖੇਰੂ ਇਹ ਜੀਵ ਰੂਪੀ ਆਤਮਾ ਵੱਖ ਹੋਈ। ਕਹਿਣ ਲੱਗੇ ਭਾਈ ਇਹਨੂੰ ਲੈ ਚੱਲੋ ਹੁਣ ਮਹਾਰਾਜ। ਠੀਕ ਹੈ ਜੀ, ਸੱਜਣ ਮਿੱਤਰ ਸਾਰੇ ਛੱਡ ਦੇਣਗੇ, ਮੇਰੀ ਧਰਮ ਪਤਨੀ ਤੇ ਮੇਰੇ ਨਾਲ ਚੱਲੇਗੀ ਨਾ। ਉਹ ਮੇਰੇ ਨਾਲ ਜਦੋਂ ਪ੍ਰੇਮ ਦੇ ਵਿਚ ਉਹਨੇ ਮੇਰੇ ਵੱਲ ਮੇਰੇ ਨਾਲ ਕਈ ਵਾਰੀ ਇਹ ਬਚਨ ਕੀਤਾ ਹੈ ਕਿ ਮੈਂ ਤੇਰੇ ਬਿਨਾਂ ਇਸ ਸੰਸਾਰ ਤੇ ਨਹੀਂ ਰਹਿਣਾ। ਮਹਾਰਾਜ ਕਹਿਣ ਲੱਗੇ ਉਹ ਭਲਿਆ ਪੁਰਖਾ ਕਿਹੜਾ ਧਰਮ ਪਾਲ ਕੇ ਬੈਠਾ ਹੋਇਆ ਹੈ। ਸੋ ਜਿਹੜੀ ਉਹ ਧਰਮ ਪਤਨੀ ਹੈ, ਸੋ ਆਪਣੇ ਤੇ ਇਹ ਰਿਵਾਜ ਨਹੀਂ ਹੈ, ਪਰ ਹਿੰਦੁਸਤਾਨ ਦੇ ਵਿਚ ਇਹ ਰਿਵਾਜ ਬੜਾ ਪ੍ਰਚਲਿਤ ਹੈ ਕਿ ਜਿਹੜੀਆਂ ਬੀਬੀਆਂ ਨੇ ਉਹ ਡਿਉੜੀ ਤੱਕ ਆਉਂਦੀਆਂ, ਡਿਉੜੀ ਤੱਕ, ਤੇ ਡਿਉੜੀ ਤੋਂ ਅੱਗੇ ਫਿਰ ਭਾਈ ਨਾਲ ਚੱਲਦੇ ਨੇ, ਪਰਿਵਾਰ ਕੁਟੰਬ ਬਾਕੀ ਚੱਲਦਾ, ਪਰ ਧਰਮ ਪਤਨੀ ਡਿਉੜੀ ਚ ਹੀ ਬਹਿ ਜਾਂਦੀ, ਇਸ ਤੋਂ ਅੱਗੇ ਮੇਰਾ ਸਾਥ ਕੋਈ ਨਹੀਂ। ਤਾਂ ਹੀ ਘਰਵਾਲੀ ਕਹਿੰਦੇ ਨਾ, ਘਰ ਦੇ ਵਿਚ ਵਿਚ ਹੀ ਸਾਥੀ ਹੈ, ਘਰ ਤੋਂ ਬਾਹਰ ਤੇਰਾ ਕੋਈ ਸਾਥੀ ਨਹੀਂ। ਇਸ ਤੋਂ ਬਾਹਰ ਹੁਣ ਤੂੰ ਚੱਲ ਤੇ ਘਰ ਮੇਰਾ ਬਣਦਾ ਹੋਇਆ, ਬੜਾ ਸਿਆਪਾ ਕੀਤਾ ਤੇਰੀ, ਸਾਰੀ ਜ਼ਿੰਦਗੀ ਤੇਰੀ ਗੁਲਾਮੀ ਕੱਟੀ ਹੈ, ਹੁਣ ਇਹ ਘਰ ਦੀ ਮਾਲਕ ਮੈਂ ਹੋ ਜਾਵਾਂਗੀ ਤੇਰੇ ਬਾਅਦ। ਕਹਿੰਦੇ ਉਹ ਵੀ ਭਾਈ ਡਿਉੜੀ ਤੱਕ ਆਣ ਕਰਕੇ ਬੈਠ ਗਈ, ਅੱਗੇ ਨਹੀਂ ਚੱਲੀ ਗਈ।
ਸੱਜਣ ਸੁਹੇਲਾ,
ਅੱਗੇ ਸੱਜਣ ਸਖੀ ਸੰਬੰਧੀ ਨਾਲ ਚੱਲ ਪਏ ਹਨ।
ਕੱਟ ਲਓ ਸਭ ਲੋਕ ਕੁਟੰਬ ਭਇਓ,
ਬੜੀਆਂ ਤੱਕ ਸਾਰੇ ਲੋਕ ਸੱਜਣ ਭਾਈ ਮਿੱਤਰ ਪੁੱਤਰ ਜਿਹੜੇ ਸੀ ਉਹਨਾਂ ਨੇ ਅਗਾਹ ਹੋ ਕੇ ਅਗਨੀ ਦੇਣ ਦਾ ਕੰਮ ਕੀਤਾ, ਉਥੋਂ ਤੱਕ ਸਾਰੇ ਆ ਗਏ, ਇਥੋਂ ਤੱਕ ਕੀਤਾ ਭਾਈ। ਉਥੇ ਜਾ ਕੇ ਛਟੀਆਂ ਤੋੜੀਆਂ, ਛਟੀਆਂ ਉਹ ਤੋੜਨ ਤੋਂ ਭਾਵ ਸੀ ਕਿ ਆਹ ਸੱਜਣਾ ਤੇਰੀ ਤੇ ਸਾਡੀ ਪ੍ਰੀਤ ਟੁੱਟ ਗਈ, ਅੱਜ ਤੋਂ ਬਾਅਦ ਉਹ ਛਟੀ ਤੋੜਨ ਦਾ ਭਾਵ ਮੈਂ ਕਿਸੇ ਨੂੰ ਪੁੱਛ ਲਿਆ ਮੈਂ ਇਹਦਾ ਕਾਰਨ ਕੀ। ਕਹਿੰਦੇ ਇਹ ਤਾਂ ਤੋੜੀ ਦੀ ਏ ਕਿ ਤੇਰੇ ਪ੍ਰੇਮ ਵਾਲੀ ਡੰਡੀ ਤੋੜ ਕੇ ਚੱਲੇ ਆ ਇਥੋਂ, ਸਾਨੂੰ ਤੰਗ ਨਾ ਕਰਦਾ ਸਰੀ, ਹੁਣ ਵੇਖੀ ਕਿਤੇ ਸੁਪਨੇ ਵਿਚ ਵੀ ਨਾ ਆ ਜਾਂਦਾ ਹੋਵੇ, ਜੇ ਸੁਪਨੇ ਚ ਵੀ ਆ ਗਿਆ ਤੇ ਫਿਰ ਤੇਰਾ ਪ੍ਰਬੰਧ ਕਰਨਾ ਪਵੇਗਾ, ਕੋਈ ਨਾ ਕੋਈ ਪ੍ਰਬੰਧ ਕਰਾਂਗੇ। ਇਥੋਂ ਤੱਕ ਸੋ ਅਵਸਥਾ ਬਣ ਜਾਂਦੀ ਏ ਕਿ ਕਈ ਮਾਈਆਂ ਮੈਂ ਕਹਿੰਦੀਆਂ ਸੁਣੀਆਂ ਨੇ ਕਿ ਪੁੱਛੀਏ ਮਾਤਾ ਕੀ ਹਾਲ ਹੈ, ਕਹਿੰਦੀ ਬਾਕੀ ਤੇ ਠੀਕ ਹੈ ਪਰ ਤੁਹਾਡਾ ਬਾਪੂ ਥੋੜੇ ਦਿਨ ਪਹਿਲਾਂ ਸੁਪਨੇ ਚ ਆਇਆ ਸੀ, ਉਹਦਾ ਕੋਈ ਹੱਲ ਦੱਸੋ, ਉਹਦਾ ਹੱਲ। ਉਹਨੂੰ ਸੁਪਨੇ ਵਿਚ ਵੀ ਵੇਖਣਾ ਪਸੰਦ ਨਹੀਂ ਕਿ ਇਹ ਭਲਾ ਕਿੱਧਰ ਤੁਰਿਆ ਫਿਰਦਾ, ਮੈਨੂੰ ਨਾਲ ਲੈ ਜਾਂਦਾ ਹੋਵੇ। ਇਸ ਕਰਕੇ ਇਹ ਭਾਈ ਸੱਜਣਾ ਤੇਰੀ ਅਵਸਥਾ ਹੈ। ਸੋ ਉਹ ਜਿਹੜੇ ਉਥੋਂ ਤੱਕ ਗਏ ਸੀ ਉਹਨਾਂ ਨੇ ਵੀ ਛਟੀ ਤੋੜ ਦਿੱਤੀ। ਸੋ ਇਹ ਭਾਵੇਂ ਸਾਰੀ ਮਨਮਤ ਗੁਰਮਤ ਅਨੁਸਾਰ ਕੁਝ ਵੀ ਕਿਸੇ ਵੀ ਤਰੀਕੇ ਦੀ ਮਨਮਤ ਕਰਨ ਲਈ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਨਹੀਂ ਕਿਹਾ ਹੈ, ਇਹ ਸਾਰੀਆਂ ਮਨਮਤਾਂ ਹਨ। ਸੋ ਇਸੇ ਤਰੀਕੇ ਦੇ ਨਾਲ ਸਿਰ ਚ ਸੋਟਾ ਮਾਰਨਾ ਕਿ ਇਹਦੇ ਸਵਾਸ ਕਿਤੇ ਕਹਿੰਦੇ ਕੋਈ ਅੜਿਆ ਨਾ ਹੋਵੇ, ਅੜਿਆ। ਸੱਜਣ ਸਿਆਣਿਆਂ ਨੇ ਸਲਾਹ ਦਿੱਤੀ ਕਹਿੰਦੇ ਸਿਰ ਨੂੰ ਟਕੋਰ ਦਵੋ ਮਾੜਾ ਜਿਹਾ, ਜੇ ਕਿਤੇ ਕੋਈ ਅੜਿਆ ਉੜਿਆ ਸਾਹ ਹੋਵੇਗਾ ਉਹ ਵੀ ਨਿਕਲ ਜਾਂਦਾ ਹੋਵੇਗਾ। ਕਹਿੰਦੇ ਉਥੋਂ ਤੱਕ ਤੇ ਸੱਜਣ ਚਲੇ ਗਏ ਛਟੀਆਂ ਤੋੜਨ ਵਾਲੇ ਜੀ।
ਹੰਸ ਅਕੇਲਾ,
ਮਹਾਰਾਜ ਕਹਿਣਾ ਕੀ ਚਾਹੁੰਦੇ ਹੋ, ਆਖਿਰ ਗੱਲ ਕੀ, ਤੁਸੀਂ ਇੰਨੇ ਪ੍ਰਮਾਣ ਦੇ ਦਿੱਤੇ, ਕਾਰਨ ਕੀ? ਗੁਰਦੇਵ ਕਹਿੰਦੇ ਸੱਜਣਾ ਕਹਿਣਾ ਇਹ ਚਾਹੁੰਦੇ ਆ ਕਿ ਇਥੋਂ ਅੱਗੇ ਤੈਨੂੰ ਇਕੱਲੇ ਨੂੰ ਜਾਣਾ ਪੈਣਾ, ਇਕੱਲੇ ਨੂੰ। ਉਹ ਜਿਹੜਾ ਇਕੱਲੇ ਨੇ ਜਾਣਾ ਹੈ ਉਹਦਾ ਕੋਈ ਪ੍ਰਬੰਧ ਕੀਤਾ ਜੀ? ਉਸ ਥਾਂ ਦਾ ਜਿੱਥੇ ਇਕੱਲੇ ਜਾ ਕਰਕੇ ਲੇਖਾ ਦੇਣਾ ਹੈ, ਜਿੱਥੇ ਜਾ ਕਰਕੇ ਭਾਈ ਕੇਵਲ ਤੇ ਕੇਵਲ ਤੇਰੇ ਕਰਮਾਂ ਦੇ ਉੱਤੇ ਹੀ ਨਿਬੜਨੀ ਹੈ, ਉੱਥੇ ਸੱਚੋ ਹੀ ਸੱਚ ਨਿਬੜੇ, ਚੁਨਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਣ ਕੂੜਿਆਰ, ਮੋਹ ਕਾਲੇ ਦੋਜਗ ਚਾਲਿਆ, ਉੱਥੇ ਕਿੰਨਾ ਦਾ ਨਾਮ ਹੋਵੇਗਾ, ਤੇਰੇ ਨਾਏ ਰਤੇ ਸੇ ਜਣ ਗਏ, ਜਿਹੜੇ ਨਾਮ ਨਾਲ ਲੱਗੇ ਹੋਏ ਸਨ, ਨਾਮ ਅਭਿਆਸੀ, ਜਿਨ੍ਹਾਂ ਨੇ ਸੇਵਾ ਵਿਚ ਚਿੱਤ ਦਿੱਤਾ ਹੋਇਆ ਸੀ, ਜਿਨ੍ਹਾਂ ਬਾਣੀ ਪੜ੍ਹੀ, ਜਿਨ੍ਹਾਂ ਨੇ ਨਾਮ ਜਪਿਆ, ਕਹਿੰਦੇ ਭਾਈ ਉਹ ਜਿਣ ਗਏ। ਜਿਣ ਤੋਂ ਭਾਵ ਹੁੰਦਾ ਜਿੱਤ ਉਹਨਾਂ ਦੀ ਹੋਈ, ਨਾਮ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ ਆ। ਜਿਹੜੇ ਇੱਥੇ ਠੱਗ ਬਣ ਕੇ ਤੁਰੇ ਫਿਰਦੇ ਸੀ ਨਾ, ਭਾਊ ਫਲਾਣੇ ਨੂੰ ਇਵੇਂ ਠੱਗਿਆ, ਇਵੇਂ ਠੱਗਾਂ ਦੀਆਂ ਕਹਾਣੀਆਂ, ਠੱਗ ਸੁਣਨ ਆ ਗਏ, ਠੱਗ ਹੋਰ, ਕਹਿੰਦੇ ਭਾਈ ਆ ਸਾਨੂੰ ਵੀ ਠੱਗੀ ਮਾਰਨੀ, ਦੱਸ ਦੇ ਕਿਵੇਂ ਠੱਗਦਾ ਤੂੰ ਲੋਕਾਂ ਨੂੰ। ਉਹ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਾਣ ਨਾਲ ਸੁਣਾਉਣ ਲੱਗੇ, ਕਹਿੰਦੇ ਉਹ ਸਾਰੇ ਠੱਗੇ ਗਏ, ਸਾਰੇ ਦੇ ਸਾਰੇ। ਜਿਹੜੇ ਇਸੇ ਲੋਕਾਂ ਨੂੰ ਠੱਗਦੇ ਫਿਰਦੇ ਸਨ, ਰੱਬ ਦੇ ਦਰ ਤੇ ਜਾ ਕਰਕੇ ਸਾਰੇ ਠੱਗੇ ਗਏ, ਕਿਸੇ ਦੇ ਪੱਲੇ ਕੱਖ ਨਹੀਂ ਪਿਆ, ਕੇਵਲ ਨਾਮ ਜਪਣ ਵਾਲੇ ਜਿੱਤ ਕਰਕੇ ਗਏ ਹਨ।
ਬਹੁਤ ਕਬੀਰ ਸੁਣੋ ਰੇ ਪ੍ਰਾਣੀ,
ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਹੇ ਪ੍ਰਾਣਾ ਧਾਰੀ, ਪ੍ਰਾਣੀ ਤੋਂ ਭਾਵ ਹੈ ਪ੍ਰਾਣਾ ਧਾਰੀ ਜੀਵ, ਇਹ ਸਾਹ ਲੈਣ ਵਾਲੀ ਵਸਤੂ ਸੁਣਨਾ ਕਰ।
ਬਾਲ ਗ੍ਰਸ ਕੂਆ,
ਭਾਈ ਮੌਤ ਰੂਪੀ ਖੂਹ ਵਿਚ ਤੂੰ ਪਿਆ ਹੋਇਆ, ਜਿਹੜੀ ਦੇਹ ਹੈ ਨਾ ਇਹ ਮੌਤ ਦਾ ਖੂਹ ਹੈ, ਇਹਨੂੰ ਮੌਤ ਆਣ ਕਰਕੇ ਲੱਗ ਜਾਣੀ, ਹਰ ਆਉਂਦਾ ਜਾਂਦਾ ਸਵਾਸ ਇਹ ਚੇਤਾ ਕਰਾ ਰਿਹਾ ਏ ਸੱਜਣਾ, ਇਹ ਪਤਾ ਨੀ ਕੱਲ ਨੂੰ ਹੋਵੇ ਜਾਂ ਨਾ ਹੋਵੇ, ਇਹ ਹਰ ਸਾਹ ਇਹ ਚੇਤਾ ਕਰਾਉਂਦਾ ਹੈ ਭਾਈ ਇਹ ਸੰਸਾਰ ਤੋਂ ਜਾਣਾ ਪੈਣਾ ਈ, ਇਹ ਘਟ ਰਿਹਾ ਹੈ।
ਮਾਇਆ ਆਪ ਬੰਧਾਇਆ,
ਅਵਸਥਾ ਕੀ ਬਣੀ ਹੋਈ ਏ, ਝੂਠੀ ਮਾਇਆ ਦੇ ਵਿਚ ਲੱਗ ਕਰਕੇ, ਪਦਾਰਥ ਭੁੱਖ ਵਿਚ ਲੱਗ ਕਰਕੇ ਆਪਣੇ ਆਪ ਨੂੰ ਬਣਾ ਲੈਣਾ ਕੀਤਾ ਹੈ।
ਨਲ ਨੇ ਭ੍ਰਮ ਸੂਆ,
ਸੂਆ ਨਾਮ ਹੈ ਤੋਤੇ ਦਾ, ਕਹਿੰਦੇ ਜਿਵੇਂ ਤੋਤਾ ਨਲਣੀ ਦੇ ਨਾਲ ਬੱਜ ਜਾਂਦਾ, ਨਾਲੀ ਦੇ ਨਾਲ ਪਕੜਿਆ ਜਾਂਦਾ। ਪਹਿਲੇ ਸਮਿਆਂ ਚ ਕੀ ਕਰਦੇ ਸਨ ਕਿ ਦੋ ਕਿੱਲੇ ਗੱਡ ਕਰਕੇ ਵਿਚ ਇਕ ਤਕੜਾ ਲਾ ਦੇਣਾ, ਉੱਤੇ ਨੜਾ ਬੰਨ ਕਰਕੇ ਨਾ ਨੜਾ ਉਹਦੇ ਨਾਲ ਨਾਰ ਲਮਕਾ ਦੇਣਾ, ਤੇ ਅਨਾਰ ਦਾ ਪ੍ਰੇਮੀ ਤੋਤਾ ਤੇ ਥੱਲੇ ਰੱਖ ਦੇਣਾ, ਜਿੱਥੇ ਅਨਾਰ ਲਾਇਆ ਹੋਣਾ ਉੱਥੇ ਬੱਠਲ ਪਾਣੀ ਦਾ ਭਰ ਕਰਕੇ, ਜਦੋਂ ਅਨਾਰ ਦੇ ਪ੍ਰੇਮੀ ਤੋਤੇ ਨੇ ਆਣ ਕਰਕੇ ਅਨਾਰ ਨੂੰ ਖਾਣ ਦਾ ਯਤਨ ਕਰਨਾ ਤੇ ਉਹ ਨੜਾ ਜਿਹੜਾ ਉਹ ਹੇਠਾਂ ਨੂੰ ਝੁਕ ਜਾਣਾ ਤੇ ਹੇਠਾਂ ਨੂੰ ਮੂੰਹ ਕਰਕੇ ਖਾਣਾ ਚਾਹੁੰਦਾ ਸੀ ਅਨਾਰ, ਤੇ ਜਦੋਂ ਭਾਰ ਪੈਣਾ ਸਾਰਾ ਤੇ ਅੱਖਾਂ ਜਿਹੜੀਆਂ ਨੇ ਉਹ ਜਿਹੜਾ ਪਾਣੀ ਵਾਲਾ ਬਾਲਟਾ ਸੀ ਨਾ ਬੱਠਲ ਉਹਦੇ ਲਾਗੇ ਚਲ ਜਾਣੀਆਂ ਬਿਲਕੁਲ, ਤੇ ਲੱਗਣਾ ਕਿ ਮੈਂ ਹੁਣ ਜੇ ਇਥੋਂ ਠਾਹ ਨੂੰ ਗਿਆ ਨਾ ਤੇ ਸਮੁੰਦਰ ਚ ਡੁੱਬ ਕੇ ਮਰ ਜਾਵਾਂਗਾ, ਤੇ ਪਹੁੰਚੇ ਜਿਹੜੇ ਸਨ ਉਹ ਘੁੱਟ ਕੇ ਨੜੇ ਨੂੰ ਪਾ ਲੈਣੇ, ਉਥੋਂ ਛੱਡਣੇ ਨਾ ਤੇ ਫਿਰ ਸ਼ਿਕਾਰੀਆਂ ਨੇ ਆਣ ਕਰਕੇ ਫੜ ਲੈਣੇ। ਇਵੇਂ ਭਾਈ ਇਹ ਜੀਵ ਰੂਪੀ ਤੋਤਾ ਹੈ, ਆਸਾ ਤੇ ਅੰਦੇਸ਼ਾ ਰੂਪੀ ਦੋ ਨੇ ਕਿੱਲੇ, ਮੋਹ ਰੂਪੀ ਨੜਾ ਹੈ, ਇਸੇ ਤਰੀਕੇ ਦੇ ਨਾਲ ਜਿਹੜਾ ਪਾਏ ਸੋ ਮੋਹ ਰੂਪੀ ਤਕੜਾ ਹੈ ਤੇ ਜਿਹੜੀ ਵਾਸ਼ਨਾ ਲੱਗੀ ਹੋਈ ਹੈ ਵਾਸ਼ਨਾ ਇਹ ਨੜਾ ਹੈ, ਜਿਹੜੇ ਵਿਸ਼ਿਆ ਰਸ ਹੈ ਭੋਗ ਰਸ ਇਹ ਅਨਾਰ ਹੈ। ਜੀਵ ਰੂਪੀ ਤੋਤੇ ਨੇ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਪਾਏ ਸੋ ਬੱਠਲ ਜਿਹੜਾ ਹੈ ਇਹ ਹੰਕਾਰ ਰੂਪੀ ਬਾਲਟੇ ਦੇ ਵਿਚ, ਜਾਂ ਇਸੇ ਤਰੀਕੇ ਦੇ ਨਾਲ ਕਹਿ ਲਵੋ ਕਿ ਪਦਾਰਥਾਂ ਰੂਪੀ ਜਲ ਜਿਹੜਾ ਸੀ ਉਹ ਪਾਇਆ ਹੋਇਆ ਹੈ, ਉਹਦੇ ਵਿਚ ਜਾ ਕਰਕੇ ਜਿਸ ਸਮੇਂ ਤੋਤੇ ਨੇ ਇਹ ਰਸ ਵਿਸ਼ਿਆ ਰਸ ਰੂਪੀ ਨਾਰ ਨੂੰ ਖਾਣ ਦਾ ਯਤਨ ਕੀਤਾ, ਅੱਖਾਂ ਥੱਲੇ ਲੱਗ ਗਈਆਂ ਜਾ ਕਰਕੇ, ਉਸ ਸਮੇਂ ਜਿਹੜੇ ਸੋ ਆਸਾ ਅੰਦੇਸ਼ਾ ਰੂਪੀ ਪਹੁੰਚੇ ਸਨ, ਸੰਕਲਪ ਵਿਕਲਪ ਰੂਪੀ ਪਹੁੰਚੇ, ਉਹ ਘੁੱਟ ਕੇ ਉਨ੍ਹਾਂ ਨਾਲ ਪਕੜ ਲੈਣਾ ਕੀਤਾ ਇਸ ਨੜੇ ਨੂੰ, ਪਰ ਇੰਨੇ ਚਿਰ ਨੂੰ ਬਚਦੇ ਹੋਏ ਨੂੰ ਪਤਾ ਹੀ ਨਹੀਂ ਲੱਗਾ ਜਦ ਕਦੋਂ ਕਾਲ ਰੂਪੀ ਸ਼ਿਕਾਰੀ ਨੇ ਆਣ ਕਰਕੇ ਪਕੜ ਕੇ ਮੌਤ ਰੂਪੀ ਸ਼ਿਕਾਰੀ ਨੇ ਫੜ ਕਰਕੇ ਤੇ ਭਾਈ ਪਿੰਜਰੇ ਵਿਚ ਪਾ ਦਿੱਤਾ, ਤੇ ਫਿਰ ਜੀਵਨ ਆਗਾਹ 84 ਲੱਖ ਜੋਨੀ ਦੇ ਵਿਚ ਭਰਮਣ ਲੱਗ ਪਿਆ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤੋਤੇ ਵਰਗੀ ਅਵਸਥਾ ਤੇਰੀ ਬਣੀ ਹੋਈ ਹੈ ਤੋਤੇ ਵਰਗੀ, ਯਤਨ ਕਰ ਇਸ ਤੋਂ ਬਚਣ ਦਾ, ਇਹ ਸਾਰੇ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਅੱਜ ਦੇ ਹੁਕਮਨਾਮੇ ਦੇ ਵਿਚ। ਹੁਣ ਜੋ ਲੜੀਵਾਰ ਕਥਾ ਦੁਆਰਾ ਕਿਰਪਾ ਕਰ ਰਹੇ ਹਨ, ਆਓ ਸਰਵਣ ਕਰੀਏ ਜੀ।
ਸਬਦ ਰਤਨ ਹੈ
ਮਹਾਰਾਜ ਜੀ, ਹੁਕਮਨਾਮਾ ਸਾਹਿਬ ਚ ਤੇ ਆਪ ਜੀ ਨੇ ਬਖਸ਼ ਕਰ ਦਿੱਤੀ, ਹੁਣ ਇਹ ਕਿਰਪਾ ਕਰੋ ਸਮਝਾਓ ਕਿਰਪਾ ਕਰਕੇ ਕਿ ਮੇਰਾ ਆਧਾਰ ਕਿਵੇਂ ਹੋਵੇਗਾ। ਕਹਿਣ ਲੱਗੇ ਗੁਰੂ ਕਾ ਸਿੱਖਾ, ਜਿਹੜਾ ਗੁਰੂ ਕਾ ਸ਼ਬਦ ਹੈ ਨਾ ਇਹੋ ਹੀ ਰਤਨ ਹੈ ਮਹਾਰਾਜ, ਮੇਰੇ ਮਨ ਦੀ ਭੁੱਖ ਨਹੀਂ ਜਾਂਦੀ, ਇਹ ਮਨ ਜਿਹੜਾ ਹੈ ਅਗਾਂਹ ਦੀ ਅਗਾਂਹ ਵੱਧਦਾ ਜਾਂਦਾ ਹੈ, ਵਿਕਾਰਾਂ ਦੀ ਭੁੱਖ ਦੇ ਵਿਚ ਅਗਾਂਹ ਚਲਿਆ ਜਾਂਦਾ, ਕਿਰਪਾ ਕਰੋ ਦੱਸੋ ਕੀ ਕਰਾਂ, ਮੈਨੂੰ ਇਹੋ ਜਿਹੀ ਚੀਜ਼ ਦੱਸੋ ਜਿਹੜੀ ਚੀਜ਼ ਪ੍ਰਾਪਤ ਕਰਕੇ ਰੱਤਾ ਭਰ ਵੀ ਮੇਰੇ ਚਿੱਤ ਦੇ ਵਿਚ ਲੋਭ ਤੇ ਲਾਲਚ ਨਾ ਰਹੇ। ਮਹਾਰਾਜ ਕਹਿੰਦੇ ਗੁਰੂ ਕਾ ਸ਼ਬਦ ਹੀ ਰਤਨ ਇਹੋ ਜਿਹਾ ਹੈ ਜਿਹਨੂੰ ਵੇਖ ਕਰਕੇ ਜਿਹਨੂੰ ਪ੍ਰਾਪਤ ਕਰਕੇ ਰੱਤਾ ਜਿੰਨੀ ਵੀ ਪ੍ਰੀਤੀ ਹੋਰ ਪਦਾਰਥਾਂ ਵਿਚ ਨਹੀਂ ਰਹਿੰਦੀ। ਜਿਹਨੂੰ ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ ਉਹ ਰਸ ਇਹ ਰਸ ਆਵਾ ਉਹ ਰਸ ਨਹੀਂ ਪਾਵਾ, ਭਾਈ ਜਦੋਂ ਜਿਨ੍ਹਾਂ ਨੂੰ ਇਹ ਰਸ ਆ ਗਿਆ ਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਬਾਣੀ ਦਾ ਰਸ ਆ ਗਿਆ ਉਹਨਾਂ ਨੂੰ ਪਦਾਰਥਾਂ ਦਾ ਰਸ ਉਹਨਾਂ ਦਾ ਚਲਿਆ ਜਾਂਦਾ, ਪਰ ਕਿੰਨਾ ਨੂੰ ਉਹ ਰਸ ਛਾਡੇ ਇਹ ਰਸ ਆਵਾ, ਜਦੋਂ ਪਦਾਰਥਾਂ ਦਾ ਰਸ ਛੱਡ ਦੇਵੇਗਾ ਗੁਰਦੇਵ ਕਹਿੰਦੇ ਫਿਰ ਇਹ ਰਸ ਆਉਂਦਾ, ਜਿਨ੍ਹਾਂ ਨੂੰ ਇਹ ਰਸ ਆ ਗਿਆ ਨਾ, ਫਿਰ ਕਹਿੰਦੇ ਰਤਾ ਜਿੰਨੀ ਵੀ ਪ੍ਰੀਤੀ ਉਹਨਾਂ ਦੀ ਪਦਾਰਥਾਂ ਦੇ ਵਿੱਚ ਨਹੀਂ ਰਹਿੰਦੀ, ਉਹ ਪਰੇ ਹੋ ਗਏ ਹਨ ਜਿਨ੍ਹਾਂ ਨੇ ਨਾਮ ਬਾਣੀ ਦੇ ਵਿੱਚ ਚਿੱਤ ਲਾਉਣਾ ਕੀਤਾ ਹੈ ਜੀ।
ਜਿੱਤ ਜੜਾਓ
ਭਾਈ, ਇਸ ਨਾਮ ਰੂਪੀ ਹੀਰੇ ਨੂੰ ਇਹ ਕਿੱਡਾ ਸੁੰਦਰ ਵੇਖ ਗਹਿਣਾ ਤੈਨੂੰ ਪਰਮੇਸ਼ਵਰ ਵਾਹਿਗੁਰੂ ਨੇ ਦਿੱਤਾ ਹੋਇਆ ਹੈ। ਕਰਨਾ ਕੀ ਚਾਹੀਦਾ ਸੀ ਮਹਾਰਾਜ? ਮੈਂ ਗਲੇ ਵਿੱਚ ਕੋਈ ਗਹਿਣਾ ਪਾ ਦਵਾਂ ਤੇ ਬਾਤ ਬਣ ਜਾਵੇਗੀ, ਕੈਂਠਾ ਪਾ ਕੇ ਰੱਖਿਆ ਕਰਾਂ ਕੈਂਠਾ। ਮਹਾਰਾਜ ਕਹਿੰਦੇ ਤੈਨੂੰ ਰਤਨ ਤੇ ਹੀਰੇ ਨਾਲ ਜੜਿਆ ਹੋਇਆ ਕੈਂਠਾ ਦੇ ਦਈਏ। ਮਹਾਰਾਜ ਦਵੋ, ਕਹਿੰਦੇ ਭਾਈ ਹੀਰਾ ਤੇ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਤੇ ਰਤਨ ਹੈ ਵਰਾਗ। ਜੇ ਵਰਾਗੀ ਹੋ ਕਰਕੇ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਇਸ ਗਲੇ ਦੁਆਰੇ ਜਪਣਾ ਕਰੇ ਤੇ ਇਹਦੇ ਨਾਲੋਂ ਵੱਡਾ ਕੋਈ ਵੀ ਗਹਿਣਾ ਸੰਸਾਰ ਤੇ ਹੈ ਹੀ ਨਹੀਂ। ਜੇ ਗਹਿਣਾ ਪਾਉਣਾ ਨਾ, ਜੇ ਸੰਸਾਰ ਤੋਂ ਸੁਖਾਲਾ ਹੋ ਕੇ ਜਾਣਾ ਚਾਹੁੰਦਾ ਹੈ ਤੇ ਇਹ ਭਾਈ ਜਿਹੜਾ ਵਿਸ਼ੇਸ਼ ਕੈਂਠਾ ਗਹਿਣਾ ਹੈ ਨਾ, ਇਹ ਗਲ ਵਿਚ ਪਾਉਣਾ ਕਰ।
ਰਤਨ ਜਿਤ ਮਨ ਲਾਗਾ,
ਭਾਈ ਜਿਨ੍ਹਾਂ ਦੇ ਮਨ ਨੂੰ ਇਹ ਸੋ ਮਨ ਰੂਪੀ ਗਲੇ ਵਿਚ ਜਾਂ ਕਹਿ ਲਈਏ ਇਹ ਸ਼ਬਦ ਰਤਨ ਜਿਨ੍ਹਾਂ ਦੇ ਪੈ ਗਿਆ ਹੈ ਜੀ,
ਸਮਾਓ
ਭਾਈ ਉੱਥੇ ਸਮਾ ਗਏ ਨੇ ਪਰਮੇਸ਼ਰ ਵਾਹਿਗੁਰੂ ਦੇ ਵਿਚ ਹੀ ਉਹ ਅਭੇਦ ਹੋ ਗਏ ਹਨ।
ਸੇਤੀ ਮਨ ਮਿਲਿਆ
ਜੀ, ਉਹਨਾਂ ਦਾ ਸ਼ਬਦ ਨਾਲ ਹੀ ਮਨ ਮਿਲ ਗਿਆ ਹੈ। ਸ਼ਬਦ ਸਰੂਪ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹੋ ਜਾਇਆ ਕਰਦੇ ਨੇ। ਉਹ ਤੇ ਜਿਉ ਜਲ ਮਹਿ ਜਲ ਆਏ ਸਮਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਅਵਸਥਾ ਕੀ ਬਣ ਗਈ? ਮਿਟ ਗਏ ਗਮਨ ਪਾਏ ਬਸਰਾਮ, ਉਹਨਾਂ ਦਾ ਆਉਣਾ ਜਾਣਾ ਮਿਟ ਗਿਆ ਹੈ ਭਾਈ। ਪਰ ਕਿੰਨਾ ਦਾ? ਜਿਹੜੇ ਸ਼ਬਦ ਨਾਲ ਜੁੜੇ ਹਨ।
ਲਾਇਆ ਭਾਉ,
ਸੱਚੇ ਨੇ ਭਾਈ ਉਹਨਾਂ ਨੂੰ ਭਾਉ ਪ੍ਰੇਮ ਲਾਉਣਾ ਕੀਤਾ ਹੈ।
ਹੀਰਾ ਰਤਨ ਆਪੇ,
ਭਾਈ ਆਪ ਹੀ ਪਰਮੇਸ਼ਰ ਵਾਹਿਗੁਰੂ ਨਾਮ ਰੂਪੀ ਹੀਰਾ ਦੇਣ ਵਾਲਾ, ਆਪੇ ਹੀ ਰਤਨ ਵਰਾਗ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ ਜੀ।
ਉਹਨੂੰ ਦੇ ਬੁਝਾਏ,
ਇਸ ਨੂੰ ਬੁਝਾਏ ਜਣਾ ਦੇਣਾ ਕੀਤਾ ਹੈ ਜੀ।
ਨਾਨਕ ਸ਼ਬਦ ਰਤਨ ਹੈ,
ਕਰਕੇ ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਪਰਮੇਸ਼ਰ ਵਾਹਿਗੁਰੂ ਦਾ ਨਾਮ ਰਤਨ ਹੈ ਜੀ।
ਰਾਜਿਤ ਜੜਾਓ,
ਇਸ ਨੂੰ ਜੜਾ ਕਰਕੇ ਗਲ ਦਾ ਗਹਿਣਾ ਬਣਾਉਣਾ ਕਰ।
ਸਖਤ ਆਪ ਉਪਾਏ ਕਰ,
ਅੱਗੇ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਇਹ ਸੰਸਾਰ ਦੇ ਅੰਦਰ ਵੱਖੋ ਵੱਖਰੇ ਤਰੀਕਿਆਂ ਨਾਲ ਲੋਕਾਂ ਨੇ ਮੰਨਣਾ ਕੀਤਾ। ਕੋਈ ਕਹਿੰਦਾ ਸ਼ਿਵ ਪਾਰਵਤੀ ਪੈਦਾ ਕੀਤੇ, ਕੋਈ ਕਹਿੰਦਾ ਬਾਬਾ ਆਦਮ ਤੇ ਅੰਮਾ ਹਵਾ ਨੂੰ ਪੈਦਾ ਕਰਕੇ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ। ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਸ਼ਿਵ ਪੁਰਖ ਸ਼ਕਤੀ ਇਸੇ ਤਰੀਕੇ ਦੇ ਨਾਲ ਇਹ ਪ੍ਰਕਿਰਤੀ ਨੂੰ ਪੈਦਾ ਕਰਕੇ ਜੀ
ਆਪੇ ਹੁਕਮ ਵਰਤਾਏ।
ਉਹ ਜਿਹੜਾ ਕਰਤਾ ਨਾ ਪਰਮੇਸ਼ਰ ਵਾਹਿਗੁਰੂ, ਇਸ ਦਾ ਕਰੈਕਟਰ, ਇਸ ਦਾ ਕਰਮਹਾਰ ਆ ਜਿਹੜਾ ਹੈ, ਉਹ ਆਪੇ ਹੀ ਆਪਣੇ ਹੁਕਮ ਨੂੰ ਵਰਤਾ ਰਿਹਾ ਸਾਰੇ ਜੀਆਂ ਦੇ ਵਿੱਚ, ਉਹਦਾ ਹੁਕਮ ਹੀ ਵਰਤ ਰਿਹਾ ਹੈ ਜੀ।
ਵਰਤਾਏ ਆਪ ਵੇਖੇ,
ਆਪ ਹੀ ਆਪਣੇ ਹੁਕਮ ਨੂੰ ਵਰਤਾ ਕਰਕੇ ਵੇਖਣ ਵਾਲਾ ਹੈ ਜੀ।
ਮੁਖ ਕਿਸੇ ਬੁਝਾਏ,
ਕਿਸੇ ਕਿਸੇ ਗੁਰਮੁਖ ਨੇ ਇਹ ਬੁਝਿਆ ਜਾਣਿਆ ਹੈ। ਕੋਈ ਵਿਰਲਾ ਹੈ ਜਿਹਨੂੰ ਇਹ ਸਮਝ ਆ ਗਈ ਕਿ ਇਹ ਜਿਹੜਾ ਸਾਰਾ ਹੀ ਖੇਲ ਹੈ ਉਹ ਕਰਤੇ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਕੀਤਾ ਹੋਇਆ ਹੈ। ਕਿਉਂ ਜੀ? ਜੀਵਤ ਸੁਭਾਵੈ ਤਵੈ ਚਲਾਏ, ਜਿਵੇਂ ਉਹਨੂੰ ਪਾਉਂਦਾ ਨਾ ਸੰਸਾਰ ਦੇ ਜੀਵਾਂ ਨੂੰ ਉਵੇਂ ਚਲਾ ਰਿਹਾ ਆਪ ਹੀ ਪਾਏ। ਤਾਂ ਹੀ ਗੁਰੂ ਕੇ ਪਿਆਰੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ ਭਾਉ ਭਗਤੀ ਪ੍ਰੇਮ ਵਾਲੇ, ਜੇ ਉਹਨਾਂ ਦੇ ਪਾਸੋਂ ਕੋਈ ਸਿੱਖਿਆ ਪੁੱਛੀਏ ਨਾ, ਮਹਾਂਪੁਰਖੋ ਸਿੱਖਿਆ ਕਿਵੇਂ ਹੈ, ਗੁਰਮਤਿ ਦੇ ਮਾਰਗ ਤੇ ਕਿਵੇਂ ਚੱਲਿਆ ਜਾ ਸਕਦਾ, ਆਮ ਸਵਾਲ ਹੈ ਸਿੱਖਾਂ ਦਾ। ਮਹਾਰਾਜ ਜੀ ਰਹਿਤ ਮਰਿਆਦਾ ਚ ਕਿਵੇਂ ਰਹੀਏ, ਗੁਰਮਤ ਮਰਿਆਦਾ ਤੇ ਕਿਵੇਂ ਚੱਲਿਆ ਜਾ ਸਕਦਾ ਹੈ? ਦਾਸ ਨੇ ਤੇ ਭਾਈ ਜਿੰਨੇ ਮਹਾਂਪੁਰਖ ਮਹਾਤਮਾ ਦੀ ਸੰਗਤ ਵਿੱਚੋਂ ਜਾਣਿਆ ਪੁੱਛਿਆ ਜਿੰਨਾ ਪਾਸੋਂ, ਉਹਨਾਂ ਦਾ ਇੱਕੋ ਹੀ ਜਵਾਬ ਹੈ ਗੁਰੂ ਕੇ ਸਿੱਖਾਂ ਅਰਦਾਸ ਹੀ ਇੱਕ ਇਹੋ ਜਿਹਾ ਵਿਸ਼ਾ ਹੈ, ਅਰਦਾਸ ਹੀ ਇਹੋ ਜਿਹਾ ਕਰਮ ਹੈ ਜਿਹਦੇ ਨਾਲ ਮਨੁੱਖ ਚੱਲ ਸਕਦਾ, ਹੋਰ ਕਰਮ ਹੈ ਹੀ ਕੋਈ। ਪੁੱਛਿਆ ਜੀ ਕਿਵੇਂ? ਜੇ ਮੈਂ ਯਤਨ ਕਰਾਂ ਮਰਿਆਦਾ ਰੱਖਣ ਦਾ ਤੇ ਮੈਂ ਰੱਖ ਨਹੀਂ ਸਕਦਾ, ਮੈਂ ਮਰਿਆਦਾ ਵਾਲਾ, ਮੈਂ ਪੂਰੀ ਮਰਿਆਦਾ ਚ ਰਹਿ ਸਕਦਾ? ਕਹਿਣ ਲੱਗੇ ਨਹੀਂ ਭਾਈ, ਜਿਸ ਦਿਨ ਅਰਦਾਸ ਤੋਂ ਟੁੱਟ ਗਏ, ਜਿਸ ਦਿਨ ਉਹਦੀ ਕਿਰਪਾ ਤੋਂ ਵਾਂਝੇ ਹੋ ਗਏ ਨਾ, ਉਸ ਦਿਨ ਸੱਜਣਾ ਇੱਕ ਪੈਰ ਵੀ ਇਸ ਮਾਰਗ ਤੇ ਚੱਲਿਆ ਨਹੀਂ ਜਾਣਾ, ਇੱਕ ਪੈਰ ਵੀ। ਇਹ ਮਾਰਗ ਆਪ ਹੀ ਉਹਨੇ ਆਪਣਾ ਹੁਕਮ ਵਰਤਾਇਆ ਹੋਇਆ ਹੈ। ਹਾਥੀ ਜੋੜ ਕੇ ਬੈਠਾ ਰਹਿ, ਤੇਰਾ ਤੇ ਪੁੱਤ ਕਹਿੰਦੇ ਕੇਵਲ ਇੰਨਾ ਕੁ ਕੰਮ ਹੈ, ਹੱਥ ਜੋੜ ਕੇ ਬੈਠਾ ਰਹਿ ਕਿ ਬਾਪੂ ਬਖਸ਼ ਲਵੇ। ਜਿਹੜਾ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨਾ, ਭਾਣਾ ਜੀ, ਭੁੱਲਾ ਜੀ, ਇਹ ਬਚਨ ਸਾਡੇ ਲਈ ਹਨ। ਗੁਰਸਿੱਖਾ ਤੇਰੇ ਚਿੱਤ ਦੀ ਅਵਸਥਾ ਹੀ ਇਹ ਬਣ ਜਾਵੇ, ਤੈਨੂੰ ਇਸ ਤੋਂ ਪਰੇ ਆਵੇ ਕੱਖ ਨਾ, ਇਹੋ ਕਵੇ ਮਹਾਰਾਜ ਮੈਂ ਭੁੱਲਣ ਹਾਰ ਹਾਂ, ਆਪ ਬਖਸ਼ਣ ਹਾਰ। ਅਵਸਥਾ ਕੀ, ਅਰਦਾਸ ਕੀ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਪਾਤਸ਼ਾਹ ਸੀ ਭੁੱਲਣ ਹਾਰੇ ਜੀ। ਸਾਡੀ ਬੇਨਤੀ ਹੈ ਜੈਸਾ ਬਾਰਕ ਭਾਏ ਸੁਭਾਏ, ਲੱਖ ਅਪਰਾਧ ਕਮਾਏ, ਕਰ ਉਪਦੇਸ਼ ਝਿੜਕੈ ਬਹੁ ਪਾਤੀ, ਬਹੁ ਪਿਤਾ ਗੱਲ ਆਏ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਆਪਣੀ ਗਲਵਕੜੀ ਚ ਰੱਖਿਓ। ਕਿਉਂ ਭਾਈ, ਉਹ ਜਿਹੜਾ ਕਰਤਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਆਪਣਾ ਹੁਕਮ ਆਪ ਵਰਤਾ ਰਿਹਾ ਹੈ ਜੀ।
ਬੰਧਨ ਹੋਵੇ ਮੁਕਤ,
ਜਿਨ੍ਹਾਂ ਨੇ ਇਹ ਜਾਣ ਲਿਆ ਹੈ, ਕਹਿੰਦੇ ਉਨ੍ਹਾਂ ਦੇ ਭਾਈ ਜਿਹੜੇ ਬੰਧਨ ਸਨ ਪਦਾਰਥਾਂ ਦੀ ਪਕੜ ਦੇ, ਜਿਹੜੇ ਇਹ ਸਾਰੇ ਦੇ ਸਾਰੇ ਤੋੜ ਦੇਣਾ ਕੀਤੇ ਹਨ,
ਮਨ ਵਸਾਏ
ਕਰ ਦਿੱਤਾ, ਸ਼ਬਦ ਮਨ ਵਿਚ ਵਸਾ ਦੇਣਾ ਕੀਤਾ ਹੈ ਜੀ।
ਮੁਖ ਜਿਸ ਨੂੰ ਆਪ ਕਰੇ ਸੋ ਹੋਵੇ,
ਭਾਈ ਜਿਨ੍ਹਾਂ ਤੇ ਆਪ ਬਖਸ਼ਿਸ਼ ਕੀਤੀ ਉਨ੍ਹਾਂ ਦਾ ਮੁਖ ਗੁਰੂ ਵੱਲ ਹੋਇਆ ਹੈ ਜੀ।
ਬੁਲਾਏ
ਇੱਕ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਆਪਣੀ ਲਿਵ ਸੁਰਤੀ ਲਾਉਣਾ ਕੀਤੀ ਹੈ,
ਨਾਨਕ ਆਪ ਕਰਤਾ।
ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਕਰਤਾ ਕਾਲ ਪੁਰਖ ਵਾਹਿਗੁਰੂ ਹੈ ਨਾ, ਆਪੇ ਹੀ
ਹੁਕਮ ਬੁਝਾਏ,
ਆਪ ਹੀ ਆਪਣੇ ਹੁਕਮ ਨੂੰ ਬੁਝਾਏ ਜਣਾਉਣਾ ਕਰਦਾ ਹੈ ਜੀ। ਇਥੋਂ ਤੱਕ ਭਾਈ ਇਹ ਪਾਵਨ ਪੁੱਤਰ ਉਪਦੇਸ਼ ਦੀ ਕਥਾ ਸਤਿਗੁਰ ਸਾਹਿਬ ਜੀ ਦੀ ਕਿਰਪਾ ਸਦਕਾ ਆਈ ਹੈ। ਸਤਿਗੁਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਹੁਕਮਨਾਮੇ ਦੀ ਵਿਚਾਰ ਕਰਦੇ ਆ, ਲੜੀਵਾਰ ਗੁਰਬਾਣੀ ਦੀ ਵਿਚਾਰ ਕਰਦੇ ਆ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ, ਅਗਾਹ ਤੋਂ ਸਮਤ ਬਖਸ਼ਣੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀਏ, ਖਣ ਖਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ,
ਇਹ ਕਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ।
ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।